वाहेगुरु साहिब जी। गुरु नानक पद पंकज बंदन सिमरावंगद दुख निकंदन। गुरु अमरदास हृदय नित त्यावं श्री गुरु रामदास गुण गावं। श्री अर्जन विघ्नन के नाशक श्री हरि गोविंद सोप सुमत प्रकाशक। श्री हर राय नमो कर जोरी श्री हर कृष्ण मना बहोरी। गुरु तेग बहादुर परम कृपाला श्री गुरु गोविंद सिंह विशाला। तरो तरा पर पुन पुन सीसा बंद बार बार जगदीसा। जिसमें है अमृत ज्ञान है माणक भगत बैराग श्री गुरु ग्रंथ साहिब उधद बंद हो कर अनुराग। एक अंकार सत गुरु तेह प्रसाद सच होए वाहे गुरु जी की फतेह। विघ्न विनाशन सोए वाहे गुरु जी की फतेह। विघ्न विनाशन सोए
सतनाम श्री वाहे गुरु साहेब जी। बीती जामन काटकाचारी निकट होए गुरदास उचारी सुनो कृपाल सगन बन मह सास करपी नह परवेशे। बीती जामन काटकाचारी
परम सम्मान जोग सत्कार जोग गुरु की साजी निवाजी गुरु का खास रूप गुरु प्यार वाली सात संगत बड़भागे हाँ जिन्हां नूं रोज वांग महान सतगुरु जी दे महान पवित्र दरबार दीआं हाजरियां भरन दा इह महान सुभागा समां प्राप्त होया। आप जी ने सतगुरु धन श्री गुरु ग्रंथ साहिब महाराज सच्चे पातशाह जी दी बख्शिश भरी गोद अंदर जुड़ बैठ करके शामां दे दीवान दीआं हाजरियां भरदिआं होया गुरबाणी पाठ उपरांत गुरबाणी कीर्तन दे लाहे प्राप्त कीते ने। गुरु के सन्मान जो कीर्तनिया पासों गुरबाणी कीर्तन दा आनंद माणे है उपरांत रोज दी मर्यादा मुताबक चल रही लड़ी वार श्री गुर प्रताप सूरज ग्रंथ की इतिहासक कथा नूं सरवण करन लई रुझेवियां भरी जिंदगी चों वक्त कढ के गुरु चरणां च जुड़ बैठे हो, बहुत सारी संगत अपने घर सीधे प्रसारण का आनंद मान रही है। आओ सुरतियां बिरतियां करके लड़ीवार इतिहासक प्रसंग नाल जुड़ना करिए। कल तक आप जी ने सरवण किया पंचम पातशाह धन गुरु श्री गुरु अर्जन साहब महाराज सच्चे पातशाह जी ने ब्रह्म ज्ञानी बाबा बुढ़ा जी भाई गुरदास साहिब जी पूजक सियाने सिखां नूं अपने पास रख लिया, बाकी सारी संगत नूं वापस भेज दिता। इथों तक अपने इकलौते साहिबजादे गुरु हरगोबिंद साहिब महाराज जी नूं भी वापस भेज दिता। सिख आपो अपने घरां नूं टिकाणियां नूं वापस गए ने। ते उस तों बाद धन गुरु अर्जन साहिब महाराज सच्चे पातशाह जी भाई गुरदास बाबा बुढ़ा जी उत्थे ने। भाई साहब ने जिक्र किया भी उत्थे प्रशादा पाणी तैयार किया है छकिया। इथों तक गल आप लड़ी बार इतिहास सांझा किया सी। इस तों अगला प्रसंग सरवण करन लई बड़े प्यार सत्कार नाल गुरु दरबार अंदर जुड़ बैठे हो। आओ अगला प्रसंग सरवण करन तों पहला एक बार गुरु पातशाह जी की बख्शिश की हुई मिठी असीस गुरफतेह की सांझ पायो। सारी संगत लगवाओ हाजरियां, आखो जी वाहिगुरु जी का खालसा वाहिगुरु जी की फतेह।
सतनाम श्री वाहिगुरु साहेब जी। बीती जामन घट काचारी।
भाई साहब जी लड़ी बार इतिहास नूं अगां तोरदिआं बड़े रिस्पैक्ट बड़े सत्कार नाल लिखदे ने। उत्थे जिथों बाकी दी संगत नूं बाकी दे सारे सिख श्रद्धालुआं नूं प्रेमियां नूं वापस भेजता, सतगुरु आप उत्थे ने। भाई गुरदास बाबा बुढ़ा जी जिदा मैं हुणे अर्ज कीती है उत्थे जिहड़ा सी प्रशादा पाणी छकिया, उहदों बाद सारे जिहड़े सी आराम कर लगे ने। बीती जामन घटका चारी, जदों चार पहर रात बतीत होई जी,
निकट होए गुरदास उचारी।
भाई गुरदास साहिब जी ने उस वेले सतगुरु साहिब सच्चे पातशाह जी दे पास जाके बड़े अदब नाल हथ जोड़ के निम्रता दे नाल अर्ज कीती है, बेनती कीती, कहन लगे हन
सुनो किरपाल सगन बन महा।
कहन लगे सतगुरु जी सुनो मेरी बेनती। की कहन लगे ने, सगन दा अर्थ हैगा संघना, बन दा मतलब है जंगल, ए ते बहुत संघना जंगल हैगा है।
सस कर पी नह परवेशे एहां।
और कहन लगे इन्ना दरख्तां दा झुंड है, इन्ने संघने दरख्त ने। सस दा अर्थ इत्थे सस कर दा अर्थ है चंद्रमा, रात चन चाननी इहदा मतलब। ते जिहड़ी चंद्रमा दियां किरणां ने, चंदना चंद्रमा दी लाइट है, चंद्रमा दी रोशनी है, चंद्रमा दा प्रकाश है, वह मतलब दरख्तां दे विच ही रुक जांदा। इतने संघने दरख्त ने, इतने भीड़े दरख्त ने, उन्हां दा प्रकाश हेठां तक नहीं आंदा। गुरु अर्जन साहिब महाराज नूं भाई गुरदास कहन लगे सतगुरु देख लो किन्ना संघना जंगल है, चंद्रमा दी किरण भी इहदे विच प्रवेश नहीं कर रही, भाव हेठां तक नहीं पहुंच रही जी।
बाशत जथा एकांकी होवन।
और कहन लगे ने इस तरह गुरु साहिब जी नूं कहन लगे रामचंद जी मकानन सेवा। चलो उन्होंने दसिया गुरु साहब सच्चे पातशाह जी ने भी किस तरीके दे नाल तुसी महसूस कर रहे हो। कहन लगे जी जिवें कदे रामचंद्र जंगलां दे विच फिरदे सन। ओह पुराना प्रसंग, उन्हां नूं क्यों जाना पिया, की कारण सन, ओह तुसी सारा जानदे हो। कुछ उस तरह की गल कीती है भी जिवें रामचंद्र संघले जंगलां विच विच रहे होवन जी।
ਭਈ ਜਾਮਨੀ ਤੁਮ ਗਤ ਏਵ।
ਇਸ ਤਰ੍ਹਾਂ ਸਾਨੂੰ ਲੱਗ ਰਿਹਾ ਹੈ ਵੀ ਉਸੇ ਤਰ੍ਹਾਂ ਆਪਾਂ ਵੀ ਇਹ ਸੰਘਣੇ ਜੰਗਲ ਚ ਆ, ਭਾਵੇਂ ਕਿ ਜ਼ਮੀਨ ਆਸਮਾਨ ਜਿੰਨਾ ਫਰਕ ਹੈ। ਧਿਆਨ ਦਿਓ, ਰਾਮ ਚੰਦਰ ਦਾ ਜਾਣਾ ਪਰਿਵਾਰਕ ਮਸਲਾ ਸੀ, ਉਹਨਾਂ ਦਾ ਆਪਣਾ ਇੱਕ ਝਗੜਾ ਸੀ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜੰਗਲ ਵਿੱਚ ਕਹਿ ਦੇ ਕਹਿਣ ਤੇ ਜਾਣਾ ਪਿਆ, ਨਾਲ ਉਹਨਾਂ ਦੀ ਪਤਨੀ ਸੀਤਾ, ਨਾਲ ਉਹਨਾਂ ਦਾ ਭਰਾ ਲਛਮਣ ਇਤਿਆਦਿਕ, ਉਹ ਸਾਰਾ ਕੁਝ। ਉਹਨਾਂ ਦੀ ਆਪਣੀ ਇੱਕ ਪ੍ਰੋਬਲਮ ਸੀ, ਇੱਕ ਝਗੜਾ ਸੀ, ਇੱਕ ਮਸਲਾ ਸੀ, ਉਹਦਾ ਕਾਰਨ ਕੁਝ ਹੋਰ ਸੀ। ਪਰ ਗੁਰੂ ਸਾਹਿਬ ਜੀ ਦਾ ਜਾਣ ਦਾ ਮਸਲਾ ਕਾਰਨ ਜਿਹੜਾ ਕੋਈ ਘਰੇਲੂ ਝਗੜਾ ਨਹੀਂ ਹੈ, ਇੱਥੇ ਪਰਉਪਕਾਰ ਲਈ ਗਏ ਨੇ। ਇੱਥੇ ਤੇ ਜੋ ਕੁਝ ਹੋਣ ਜਾ ਰਿਹਾ ਹੈ ਤੁਸੀਂ ਵੈਸੇ ਸਮਝ ਗਏ ਹੋ ਥੋੜਾ ਜਿਹਾ, ਬਈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦਾ ਕਾਰਜ ਹੋਣਾ। ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕੋਈ ਸਰਾਪ ਨਹੀਂ, ਕੋਈ ਮਜ਼ਬੂਰੀ ਨਹੀਂ, ਇਸ ਕਰਕੇ ਜਿਹੜਾ ਹੈ, ਪਰ ਉਹਨਾਂ ਨੇ ਉਂਝ ਗੱਲ ਕੀਤੀ ਹੈ ਵੀ ਜਿਵੇਂ ਉਹ ਜੰਗਲ ਦੇ ਵਿੱਚ ਗਏ ਸਨ, ਉਤਨਾ ਹੀ ਸੰਘਣਾ ਜੰਗਲ ਹੈਗਾ ਹੈ।
ਬਾਂਸਤ ਜਥਾ ਇਕਾਕੀ ਹੋਵਨ,
ਔਰ ਬਾਂਸਤ ਜਥਾ ਇਕਾਂਕੀ ਹੋਵਨ, ਜਿਵੇਂ ਤੁਸਾਂ ਨੇ ਆਖਿਆ ਸੀ ਨਾ ਵੀ ਐਨ ਇਕਾਂਤ ਹੋਣਾ ਚਾਹੀਦਾ, ਕੋਈ ਸ਼ੋਰ ਸ਼ਰਾਬਾ ਨੀ, ਕੋਈ ਆਵਾਜ਼ ਨੀ, ਕੁਝ ਨਾ, ਉਸੇ ਤਰ੍ਹਾਂ ਦੀ ਜਗ੍ਹਾ ਹੈਗੀ ਹੈ।
ਤਥਾ ਸਥਲ ਇਹ ਕੀਨ ਸਜੋਵਨ,
ਤਥਾ ਸਥਲ ਇਹ ਕੀਨ ਸਜੋਵਨ, ਉਸੇ ਤਰ੍ਹਾਂ ਇਹ ਸਥਾਨ ਹੋ ਗਿਆ ਜਿੱਦਾਂ ਦੀ ਤੁਸਾਂ ਨੇ ਆਖਿਆ ਸੀਗਾ ਵੀ ਇਹੋ ਜਿਹੀ ਜਗ੍ਹਾ ਚੂਜ ਕਰਿਓ, ਇਹੋ ਜਿਹੀ ਜਗ੍ਹਾ ਚੁਣਿਓ, ਔਰ ਸਤਿਗੁਰੂ ਬਿਲਕੁਲ ਉਹੀ ਜਗ੍ਹਾ ਉਹੀ ਸਾਰੇ ਤਰ੍ਹਾਂ ਦਾ ਮਤਲਬ ਉਸ ਤਰ੍ਹਾਂ ਦਾ ਸੁਹਾਵਣਾ ਮੌਕਾ ਬਣ ਗਿਆ ਹੈ।
ਕਮਲਾਸਨ ਤੁਮਰੋ ਹਿਤ ਜਾਣ,
ਹੁਣ ਉਹ ਕਹਿਣ ਲੱਗੇ ਪ੍ਰਭੂ ਜੀ ਤੁਹਾਡੇ ਹਿੱਤ ਨੂੰ ਜਾਣ ਕੇ, ਪਹਿਲਾਂ ਐ ਲੱਗਦਾ ਜਿਵੇਂ ਪ੍ਰਮਾਤਮਾ ਨੇ ਇਸੇ ਵਾਸਤੇ ਜਗ੍ਹਾ ਤਿਆਰ ਕੀਤੀ ਹੋਵੇ, ਜਿਵੇਂ ਤੁਸੀਂ ਚਾਹੁੰਦੇ ਸੀ ਉਹੋ ਜਿਹੀ ਜਗ੍ਹਾ ਮਿਲ ਗਈ ਹੈ, ਇਹ ਇਉਂ ਲੱਗਦਾ ਜਿਵੇਂ ਪਹਿਲਾਂ ਹੀ ਸਾਰੀ ਤਿਆਰੀ ਹੋਵੇ ਜੀ।
ਪ੍ਰਥਮ ਰਚਿਓ ਇਹ ਰੁਚਿਰ ਸਥਾਨ,
ਔਰ ਪ੍ਰਥਮ ਦਾਤਾ ਪਹਿਲਾਂ ਹੀ ਇਹ ਸੁੰਦਰ ਸਥਾਨ ਦੀ ਸਜਣਾ ਕੀਤੀ ਹੋਈ ਹੈ।
ਕਹਿਤ ਗੁਰੂ ਸੁਣ ਹੇ ਗੁਰਦਾਸ,
ਗੁਰੂ ਸਾਹਿਬ ਜੀ ਨੇ ਸੁਣ ਕੇ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਪਾਸੋਂ ਮੋੜ ਕੇ ਉਹਨਾਂ ਨੂੰ ਭਾਈ ਗੁਰਦਾਸ ਜੀ ਨੂੰ ਸੰਬੋਧਨ ਹੁੰਦੇ ਆ, ਬਚਨ ਕਹੇ ਹਨ
ਇਸ ਥਲ ਮਹਿਮਾ ਮਹਾਂ ਪ੍ਰਕਾਸ਼,
ਗੁਰੂ ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਇਹ ਜਗ੍ਹਾ ਦੀ ਤੇ ਮਹਿਮਾ ਪਰੰਪਾਰ ਹੋਵੇਗੀ। ਇਹ ਹੁਣ ਤੇ ਜੰਗਲ ਲੱਗ ਰਿਹਾ ਨਾ, ਝਾੜੀਆਂ ਨੇ ਇੱਥੇ ਜਿਵੇਂ ਪਿੱਪਲ ਨੇ, ਕੁਝ ਹੋਰ ਦਰਖਤ ਨੇ, ਬੇਰੀਆਂ ਨੇ, ਤੇ ਆਦਿ ਘਾਹ ਕੰਡਾ ਕੱਲ ਸਾਫ਼ ਕੀਤਾ ਗਿਆ, ਪਲੇਨ ਕੀਤਾ, ਪੱਧਰਾ ਕੀਤਾ, ਬੂਟੇ ਲਾਏ ਨੇ, ਛਿੜਕਾਅ ਕੀਤਾ ਗਿਆ, ਤੰਬੂ ਵਿਛਾਏ, ਕਨਾਤਾਂ ਲੱਗੀਆਂ, ਸਾਰਾ ਕੁਝ। ਇੱਥੇ ਹੀ ਵਸ ਨਹੀਂ, ਇਹ ਜਗ੍ਹਾ ਦੀ ਮਹਿਮਾ ਕਿੰਨੀ ਹੋਣੀ ਹੈ, ਇਹ ਜਗ੍ਹਾ ਦੀ ਵਡਿਆਈ ਕਿੰਨੀ ਹੋਣੀ ਹੈ, ਗੁਰੂ ਸਾਹਿਬ ਉਸ ਪਾਸੇ ਬਚਨ ਕਰਨ ਲੱਗੇ ਹਨ।
ਰਚਨਾ ਅਨਕ ਭਾਂਤ ਕੀ ਹੋਵੇ,
ਇੱਥੇ ਅਨੇਕ ਤਰ੍ਹਾਂ ਦੀਆਂ ਰੌਣਕਾਂ ਲੱਗਣੀਆਂ ਨੇ, ਉਸ ਵੇਲੇ ਨਹੀਂ ਸੀ ਇਹ ਪਤਾ ਕਿਸੇ ਨੂੰ, ਚਿੱਤ ਚੇਤੇ ਵੀ ਨਹੀਂ ਸੀ। ਵੈਸੇ ਤੇ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਆਪਾਂ ਪੜ੍ਹਦੇ ਹਾਂ, ਜਿੱਥੇ ਗੁਰੂ ਸਾਹਿਬ ਕਿਤੇ ਜੰਗਲ 'ਚ ਬਹਿ ਗਏ ਉੱਥੇ ਭਾਗ ਲੱਗ ਗਏ, ਕਿਤੇ ਪਹਾੜ ਤੇ ਬਹਿ ਗਏ ਉੱਥੇ ਭਾਗ ਲੱਗ ਗਏ, ਕਿਸੇ ਰੋਹੀ ਤੇ ਕੱਲਰ ਦੇ ਵਿੱਚ ਗੁਰੂ ਨੇ ਆਸਣ ਲਾ ਲਿਆ, ਉੱਥੇ ਮੌਜਾਂ ਹੀ ਮੌਜਾਂ ਬਣ ਗਈਆਂ। ਤੁਸੀਂ ਦੇਖ ਲਓ ਉਸ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਸਨ, ਉਹਨਾਂ ਇਲਾਕਿਆਂ ਦੇ ਵਿੱਚ ਗਏ ਜਿੱਥੋਂ ਲੋਕਾਂ ਨੂੰ ਡਰ ਲੱਗਦਾ ਸੀ, ਆਮ ਬੰਦਾ ਲੰਘਦਾ ਨਹੀਂ ਸੀ, ਪਰ ਜਦੋਂ ਸਤਿਗੁਰੂ ਜਾ ਕੇ ਬੈਠ ਗਏ ਔਰ ਉਹਨਾਂ ਸਥਾਨਾਂ ਨੂੰ ਨਮਸਕਾਰਾਂ ਹੋਣ ਲੱਗੀਆਂ ਨੇ, ਸਜਦਾ ਹੁਣ ਦੂਰ ਨਾ ਜਾਵਾ ਗੋਇੰਦਵਾਲ ਸਾਹਿਬ, ਅੱਗੇ ਤੇ ਆਪਾਂ ਚਲੋ ਬਾਚਾਂਗੇ ਜਿਵੇਂ ਜਿਵੇਂ ਇਤਿਹਾਸ ਆਏਗਾ। ਗੋਇੰਦਵਾਲ ਜਿਹੜਾ ਵਸਾਇਆ, ਇੱਥੇ ਕੋਈ ਜਾਂਦਾ ਸੀਗਾ, ਕੋਈ ਜਾਣਾ ਚਾਹੁੰਦਾ ਸੀ? ਜਦੋਂ ਗੋਇੰਦਾ ਖੱਤਰੀ ਨਗਦ ਵਸਾਉਣ ਲੱਗਦਾ ਸੀ ਤੇ ਉਹ ਜਿਵੇਂ ਉੱਥੇ ਪ੍ਰਚਾਰ ਸੀ ਵੀ ਰਾਤ ਨੂੰ ਭੂਤਾਂ ਢਾ ਦਿੰਦੀਆਂ ਨੇ, ਆ ਕੇ ਉਹਨੇ ਗੁਰੂ ਸਾਹਿਬ ਦੇ ਕੋਲੇ ਬੇਨਤੀ ਕੀਤੀ, ਗੁਰੂ ਸਾਹਿਬ ਨੇ ਸਿੱਖਾਂ ਨੂੰ ਆਖਿਆ ਸਿੱਖ ਝਿਜਕ ਗਏ, ਇੱਥੋਂ ਤੱਕ ਭਾਈ ਦਾਤੂ ਤੇ ਦਾਸੂ ਨੂੰ ਵੀ ਚਾਂਸ ਦਿੱਤਾ ਗਿਆ, ਉਹਨਾਂ ਨੇ ਵੀ ਨਾਂ ਸੰਭਾਲਿਆ। ਫਿਰ ਬਾਬਾ ਅਮਰਦਾਸ ਜਿਵੇਂ ਗਏ ਔਰ ਉਹਨਾਂ ਨੇ ਉਸ ਧਰਤੀ ਤੇ ਜਾ ਕੇ ਜਿੱਦਾਂ ਦਾ ਨਗਰ ਵਸਾਇਆ, ਅੱਜ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਕਿੱਡੇ ਵੱਡੇ ਮੈਸੇਜ, ਕਿੱਡੇ ਵੱਡੇ ਉਪਦੇਸ਼ ਮਿਲਦੇ ਨੇ, ਰੌਣਕਾਂ ਲੱਗੀਆਂ ਨੇ, ਮੌਜਾਂ ਬਣੀਆਂ ਨੇ, ਲੰਗਰ ਚੱਲਦੇ ਨੇ, ਭਾਗ ਲੱਗੇ ਹੋਏ ਨੇ, ਦੁਨੀਆਂ ਉਸ ਧਰਤੀ ਨੂੰ ਨਤਮਸਤਕ ਹੁੰਦੀ ਹੈ। ਸੋ ਕਹਿਣ ਦਾ ਭਾਵ ਇੱਥੇ ਰਚਨਾ ਅਨਕ ਭਾਂਤ ਕੀ ਹੋਵੇ, ਇੱਥੇ ਤਮਾਮ ਤਰ੍ਹਾਂ ਦੀਆਂ ਰੌਣਕਾਂ ਲੱਗਣੀਆਂ ਹਨ।
ਰਚਨਾ ਅਨਕ ਭਾਂਤ ਕੀ ਹੋਵੇ,
ਅਨੇਕ ਤਰ੍ਹਾਂ ਦੀਆਂ ਰਚਨਾਵਾਂ ਹੋਣੀਆਂ ਜੀ।
ਪਰਟੇ ਗੁਰ ਪ੍ਰਤਾਪ ਰਿਪ ਖੋਵੇ,
ਕਹਿਣ ਲੱਗੇ ਇੱਥੇ ਤੇ ਬਹੁਤ ਵੱਡਾ ਇਹਦਾ ਪ੍ਰਤਾਪ ਪ੍ਰਗਟ ਹੋਵੇਗਾ, ਇਹ ਸਮਾਂ ਹੌਲੀ ਹੌਲੀ ਸਮਾਂ ਆਏਗਾ, ਇੱਥੋਂ ਦਾ ਜਿਹੜਾ ਪ੍ਰਤਾਪ ਉਹ ਪ੍ਰਗਟ ਹੋਵੇਗਾ।
ਇਸ ਪ੍ਰਕਾਰ ਕਹਿ ਬਚਨ ਅਕਲੰਕ,
ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ।
ਭਏ ਅਰੂਢਨ ਰੁਚਿਰ ਪਰਯੰਕ,
ਇੱਥੇ ਸ਼ਬਦ ਆਇਆ ਅਕਲੰਕ, ਗੁਰੂ ਸਾਹਿਬ ਨੂੰ ਕੋਈ ਕਲੰਕ ਨਹੀਂ, ਅਕਲੰਕ ਰਹਿਤ ਸਤਿਗੁਰੂ ਨੇ ਇਸ ਤਰ੍ਹਾਂ ਦੇ ਇਸ ਪਵਿੱਤਰ ਅਸਥਾਨ ਪ੍ਰਤੀ ਵਚਨ ਕੀਤੇ ਨੇ, ਉਸ ਧਰਤੀ ਪ੍ਰਤੀ ਅਗਾਊਂ ਭਵਿੱਖਤ ਵਚਨ ਨੇ ਇਹ, ਵੀ ਆਉਣ ਵਾਲੇ ਸਮੇਂ 'ਚ ਇੱਥੇ ਕੀ ਕੁਝ ਵਾਪਰਨਾ, ਕਿਹੋ ਜਿਹੀਆਂ ਰੌਣਕਾਂ, ਕਿਹੋ ਜਿਹੇ ਭਾਗ ਲੱਗਣੇ ਨੇ, ਇੱਦਾਂ ਦੇ ਵਚਨ ਕਰਕੇ ਗੁਰੂ ਸਾਹਿਬ ਆਪਣੇ ਜਿੱਥੇ ਉਹਨਾਂ ਦਾ ਰਾਤ ਦਾ ਪ੍ਰਬੰਧ ਹੈ, ਕਿਉਂਕਿ ਰਾਤ ਹੀ ਇਹ ਸਾਰੀ ਚਰਚਾ ਹੋ ਰਹੀ ਹੈ। ਰਾਤ ਨੂੰ ਭਾਈ ਗੁਰਦਾਸ ਨੇ ਕਿਹਾ ਸਤਿਗੁਰੂ ਦੇਖੋ ਕਿੰਨਾ ਸੰਘਣਾ ਜੰਗਲ ਹੈ, ਚੰਦਰਮਾ ਦੀਆਂ ਕਿਰਨਾਂ ਤੱਕ ਨਹੀਂ ਇੱਥੇ ਆ ਰਹੀਆਂ। ਉਦੋਂ ਬਾਅਦ ਸਾਰਾ ਕੁਝ ਦੇਖ ਕੇ ਗੁਰੂ ਸਾਹਿਬ ਨੇ ਬਚਨ ਕਰਕੇ ਭਵਿੱਖਤ ਆਪਣੇ ਅਸਥਾਨ ਤੇ ਪਲੰਘ ਦੇ ਉੱਪਰ ਜਾ ਸ਼ੁਭਤ ਹੋਏ ਜੀ।
ਆਸ ਤਰਨ ਬਰ ਬਿਸਦ ਬਿਸਾਲੇ,
ਬਹੁਤ ਸੋਹਣਾ ਪ੍ਰਬੰਧ ਸੀ ਗੁਰੂ ਸਾਹਿਬ ਦਾ, ਵਿਛਾਉਣਾ ਵਿਛਾਇਆ ਗਿਆ ਔਰ ਗੁਰੂ ਸਾਹਿਬ ਸੱਚੇ ਪਾ ਆਸ ਤਰਨ ਬਰ ਬਿਸਦ ਬਿਸਾਲੇ, ਸਫੈਦ ਰੰਗ ਦੇ ਚਿੱਟੇ ਰੰਗ ਦੇ ਸਾਹ ਪਾਤਰਾਂ ਦਾ ਜ਼ਿਕਰ ਹੋਇਆ ਹੈ।
ਸੇਜ ਬੰਦ ਸੁੰਦਰ ਦੁੱਤ ਵਾਲੇ,
ਬਹੁਤ ਸੋਹਣਾ ਪ੍ਰਬੰਧ ਹੈ, ਬੜੇ ਸੋਹਣੇ ਬਿਸਤਰੇ ਹੈਗੇ ਜੀ।
ਚਮਕਤ ਜਥਾ ਚਾਂਦਨੀ ਅੰਬਰ,
ਔਰ ਇਸ ਤਰ੍ਹਾਂ ਜਿਹੜਾ ਸੀ ਮਤਲਬ ਚਮਕਤ ਜਥਾ ਚਾਂਦਨੀ ਅੰਬਰ, ਚੰਦ ਜਿਹੜਾ ਸੀ ਉਹ ਅੰਬਰ ਚ ਭਾਵੇਂ ਚਮਕ ਰਿਹਾ ਪਰ ਉਹਦੀ ਲਾਈਟ ਹੇਠਾਂ ਨਹੀਂ ਆ ਰਹੀ, ਚਿੱਟੇ ਜਿਹੜੇ ਕੱਪੜੇ ਨੇ ਉਹ ਚਮਕ ਰਹੇ ਨੇ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਇੰਨੇ ਸਾਫ ਕੱਪੜੇ ਹੈਗੇ ਹਨ।
ਤਪਾਲੀਨ ਉੱਪਰ ਸ਼ੁਭ ਅੰਬਰ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਉੱਪਰ ਸੁੰਦਰ ਕੱਪੜਾ ਚਾਦਰਾ ਉੜ ਲਿਆ, ਕੱਪੜਾ ਲੈ ਲਿਆ ਹੈ।
ਪਾਵੜ ਜਥਾ ਸੁਖ ਸੁਪਤ ਕਿਰਪਾਲ,
ਪਲੰਘ ਦੇ ਉੱਪਰ ਸਤਿਗੁਰੂ ਜੀ ਨੇ ਉਸ ਰਾਤ ਆਰਾਮ ਕੀਤਾ, ਵਿਸ਼ਰਾਮ ਕੀਤਾ ਹੈ।
ਜਾਮ ਜਾਮਨੀ ਰਹੇ ਜਿਸ ਕਾਲ,
ਪਹਿਰ ਰਾਤ ਰਹੀ ਹੈ ਜਦੋਂ ਅੰਮ੍ਰਿਤ ਵੇਲੇ ਵੱਡੜੇ ਝਾਲ ਝਲੁੰਬਲ ਹੈ ਜਿਹਨੂੰ ਆਪਾਂ ਆਖਦੇ ਹਾਂ, ਸਵੇਰਾ ਅੰਮ੍ਰਿਤ ਵੇਲੇ ਗਰੀਬਨ ਵਾਜ ਉੱਠੇ ਨੇ ਜਾਗੇ ਹਨ।
ਸੋਚ ਇਸ਼ਨਾਨ ਕੀਨ ਪੁੰਨ ਧਿਆਨ,
ਪ੍ਰਬੰਧ ਕੀਤਾ ਗਿਆ ਸੀ ਉੱਥੇ ਪਾਣੀ ਦਾ ਪ੍ਰਬੰਧ ਤੇ ਆਲਰੇਡੀ ਸੀ, ਉਹ ਮੈਂ ਪਹਿਲਾਂ ਹੀ ਅਰਜ਼ ਕੀਤੀ ਹੈ, ਆਪਾਂ ਕੱਲ ਵੀ ਪਰਸੋਂ ਵੀ ਵਿਚਾਰਿਆ ਸੀ, ਜਿੱਥੇ ਉਹ ਨੀਵੀਂ ਜਗ੍ਹਾ ਸੀ ਜਿੱਥੇ ਪਾਣੀ ਸੀਗਾ ਉਹਨੂੰ ਤੇ ਪਟਵਾਇਆ ਵੀ ਗਿਆ, ਉਹਦਾ ਤਾਂ ਨਾਮ ਵੀ ਰੱਖ ਦਿੱਤਾ ਗਿਆ ਸੀ, ਕੱਲ ਗੁਰੂ ਸਾਹਿਬ ਨੇ ਆਪ ਰੱਖਿਆ ਰਾਮਸਰ ਸਰੋਵਰ। ਸੋ ਇਸ਼ਨਾਨ ਪਾਣੀ ਕੀਤਾ ਹੈ।
ਸ੍ਰੀ ਨਾਨਕ ਸਿਮਰਨ ਠਾਣਾ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਹੋਏ ਨੇ, ਅਕਾਲ ਪੁਰਖ ਦਾ ਅਕਾਲ ਪੁਰਖ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਿਆ ਹੈ।
ਅਰਣੋਦੇ ਹੋਇਓ ਲਖ ਤਾਸ਼ਟ,
ਇਹਨੇ ਨੂੰ ਜਿਹੜਾ ਸੀ ਪਹੁ ਫਟਾਲਾ ਹੋਇਆ, ਸਵੇਰ ਹੋਈ ਹੈ, ਸੂਰਜ ਚੜਿਆ ਜੀ।
ਗਹਾਕਾਰ ਬੁੱਢਾ ਗੁਰਦਾਸ,
ਹੁਣ ਹੋਰ ਧਿਆਨ ਨਾਲ ਸੁਣਿਓ, ਰਾਤ ਲੰਘ ਗਈ ਹੈ, ਸਵੇਰ ਹੋਈ ਹੈ, ਪਹੁ ਫਟਾਲਾ ਹੋਇਆ, ਅੰਮ੍ਰਿਤ ਵੇਲੇ ਸਵੇਰੇ ਸਵਖਤ ਸਾਜਰੇ ਪੰਚਮ ਪਿਤਾ ਜੀ ਨੇ ਸਤਿਗੁਰਾਂ ਨੇ ਢਿੱਗ ਹਕਾਰ ਆਪਣੇ ਪਾਸ ਬੁਲਾ ਲਿਆ। ਕਿਹਨੂੰ? ਬੁੱਢਾ ਗੁਰਦਾਸ, ਇੱਥੇ ਗੁਰਦਾਸ ਲਈ ਸ਼ਬਦ ਨਹੀਂ ਹੈ, ਬੁੱਢਾ ਭਾਈ ਬੁੱਢਾ, ਬਾਬਾ ਬੁੱਢਾ ਸੀ ਤੇ ਭਾਈ ਗੁਰਦਾਸ, ਨਾਮ ਇਕੱਠਾ ਬੁੱਢਾ ਗੁਰਦਾਸ ਨਹੀਂ ਹੈ, ਇਸ ਇਤਿਹਾਸ ਵਿੱਚ ਭਾਈ ਗੁਰਦਾਸ ਲਈ ਕਿਤੇ ਬੁੱਢਾ ਸ਼ਬਦ ਨਹੀਂ ਆਏਗਾ, ਕਿਤੇ ਵੀ ਨਹੀਂ ਆਏਗਾ। ਇਸ ਕਰਕੇ ਇੱਥੇ ਦੋਵਾਂ ਜਣਿਆਂ ਦਾ ਜ਼ਿਕਰ ਹੈ, ਦੋਵਾਂ ਨੂੰ ਪਾਸ ਬੁਲਾਇਆ ਹੈ।
ਭਇਓ ਮਨੋਰਥ ਆਪਣ ਜੀ ਕਾ,
ਸਤਿਗੁਰੂ ਨੇ ਕੋਲੇ ਬੁਲਾਇਆ, ਦੋਵੇਂ ਹੀ ਆਏ ਹੱਥ ਜੋੜ ਕੇ, ਸਤਿਗੁਰੂ ਕੀ ਹੁਕਮ ਹੈ, ਕੀ ਹੁਕਮ ਹੈ ਦੱਸੋ। ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਪਣੇ ਮਨ ਦਾ ਜੋ ਮਨੋਰਥ ਹੈ, ਜੋ ਉਹਨਾਂ ਨੇ ਜੋ ਕੁਝ ਕਰਨਾ ਪ੍ਰਾਰੰਭ ਕਰਨਾ ਹੈ, ਜੋ ਉਹਨਾਂ ਦੀ ਸਾਰੀ ਜਿਹੜੀ ਹੈ ਪਲਾਨਿੰਗ ਹੈ, ਸਕੀਮ ਹੈ, ਉਹਦੇ ਮੁਤਾਬਕ ਭਾਈ ਗੁਰਦਾਸ ਸਾਹਿਬ, ਬਾਬਾ ਬੁੱਢਾ ਸਾਹਿਬ ਨੂੰ ਸਤਿਗੁਰਾਂ ਨੇ ਕਿਹਾ ਹੈ।
ਜਿਹਤੇ ਹੋਏ ਸਭਨ ਕੋ ਅਨੇਕਾ,
ਔਰ ਹੋਰ ਦੇਖੋ ਜਿਹੜਾ ਇਹ ਕੰਮ ਪ੍ਰਾਰੰਭ ਕਰਨਾ, ਗੁਰੂ ਸਾਹਿਬ ਦਾ ਨਿੱਜੀ ਕੰਮ ਨਹੀਂ ਹੈ, ਪਰਸਨਲੀ ਨਹੀਂ ਹੈ ਵੀ ਸਿਰਫ ਉਹਨਾਂ ਦਾ ਆਪਣਾ ਕੰਮ ਹੈ ਜਾਂ ਕੋਈ ਪਰਿਵਾਰ ਦਾ ਕੰਮ ਹੈ, ਇੱਥੇ ਸੰਸਾਰ ਦੇ ਭਲੇ ਦਾ ਕਾਰਜ ਹੈ, ਦੁਨੀਆਂ ਦੇ ਭਲੇ ਲਈ ਇਹ ਸਾਰਾ ਕੁਝ ਹੋਣ ਜਾ ਰਿਹਾ ਹੈ। ਔਰ ਇੱਥੇ ਜਿਸ ਤੇ ਹੋਏ ਸਭਨ ਕੋ ਨੀਕਾ, ਜਿਸ ਨਾਲ ਸਾਰਿਆਂ ਦਾ ਚੰਗਾ, ਨੀਕਾ ਸੰਸਕ੍ਰਿਤ ਦਾ ਸ਼ਬਦ ਹੈ, ਇਹਦਾ ਅਰਥ ਹੁੰਦਾ ਚੰਗਾ ਕਲਿਆਣ ਹੋਵੇਗਾ, ਉਹ ਮਹਾਨ ਕਾਰਜ ਕਰਨਾ ਗੁਰੂ ਸਾਹਿਬ ਦਾ ਜਿਹੜਾ ਮਨੋਰਥ ਹੈ, ਦੋਵਾਂ ਜਣਿਆਂ ਨਾਲ ਸ਼ੇਅਰ ਕੀਤਾ, ਸਾਂਝਾ ਕੀਤਾ ਹੈ।
ਹਮ ਅਬ ਚਾਹਤ,
ਹੁਣ ਗੁਰੂ ਸਾਹਿਬ ਕਹਿੰਦੇ ਭਾਈ ਸਾਹਿਬ ਗੁਰਦਾਸ ਜੀ, ਬਾਬਾ ਜੀ ਬੁੱਢਾ ਜੀ, ਸੁਣੋ ਧਿਆਨ ਨਾਲ, ਕਹਿਣ ਲੱਗੇ ਸਤਿਗੁਰੂ ਕੀ ਹੁਕਮ ਹੈ, ਕਹਿਣ ਲੱਗੇ ਹੁਣ ਅਸੀਂ ਨਾ ਹੁਣ ਏਕਾਕੀ ਹਮ ਅਬ ਚਾਹਤ, ਹੁਣ ਅਸੀਂ ਇਕੱਲੇ ਰਹਿਣਾ ਚਾਹੁੰਦੇ ਹਾਂ ਇਕਾਂਤ ਵਿੱਚ। ਪਹਿਲਾਂ ਤੁਸੀਂ ਸੁਣਿਆ ਵੀ ਇਕੱਠੇ ਆਏ ਸਨ, ਜਗ੍ਹਾ ਚੁਣੀ, ਵਾਪਸ ਚਲੇ ਗਏ, ਭਾਈ ਸਾਹਿਬ ਹੋਰਾਂ ਨੇ ਤਿਆਰੀ ਕੀਤੀ, ਫਿਰ ਜਦੋਂ ਪੋਥੀਆਂ ਵਾਲੀ ਉਹ ਪਾਲਕੀ ਆਈ, ਸੰਗਤ ਆਈ ਹੈ ਵੱਡੀ ਗਿਣਤੀ ਦੇ ਵਿੱਚ, ਉਦੋਂ ਬਾਅਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਮੁਤਾਬਕ ਸਾਰੇ ਵਾਪਸ ਚਲੇ ਗਏ ਨੇ। ਇੱਥੇ ਰਹਿ ਗਿਆ ਸੀ ਭਾਈ ਬੁੱਢਾ, ਬਾਬਾ ਭਾਈ ਗੁਰਦਾਸ ਤੇ ਕੁਝ ਕੁ ਸਿਆਣੇ ਸਿੱਖ। ਅੱਜ ਗੁਰੂ ਸਾਹਿਬ ਅੰਮ੍ਰਿਤ ਵੇਲੇ ਉੱਠ ਕੇ ਦੋਵਾਂ ਨੂੰ ਬੁਲਾ ਕੇ ਵਿਸ਼ੇਸ਼ ਤੌਰ ਤੇ ਕਹਿਣ ਲੱਗੇ ਨੇ, ਕਹਿੰਦੇ ਹੁਣ ਅਸੀਂ ਇੱਥੇ ਇਕੱਲੇ ਰਹਿਣਾ ਚਾਹੁੰਦੇ ਹਾਂ।
ਹਿਤ ਦਰਸ਼ਨ ਸਭ ਸਿੱਖ ਅਮਹਤ,
ਪਰ ਇੱਕ ਹੋਰ ਹੈ ਵੀ ਇੱਥੇ ਸਿੱਖ ਬਹੁਤ ਸਾਰੇ ਸਾਡੇ ਦਰਸ਼ਨਾਂ ਨੂੰ ਆਣਗੇ, ਕਿਉਂਕਿ ਸਿੱਖ ਦਾ ਗੁਰੂ ਦੇ ਦਰਸ਼ਨਾਂ ਨਾਲ ਤੇ ਗੂੜਾ ਸੰਬੰਧ ਹੈ, ਰਹਿ ਹੀ ਨਹੀਂ ਸਕਦਾ ਸਿੱਖ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ। ਭਾਵਨਾ ਵਾਲੇ ਸਿੱਖ ਤੇ ਮੇਰਾ ਮਨ ਲੋਚਾ ਗੁਰਦਰਸ਼ਨ ਤਾਂ ਬਿਲਪ ਕਰੇ ਚਾਤਰੀ ਕੀ ਨਿਆਈ, ਇਹੋ ਜਿਹੀ ਅਵਸਥਾ ਹੁੰਦੀ ਹੈ ਉੱਥੇ ਤੇ, ਜਿੱਦਾਂ ਮਰਜ਼ੀ ਜਿਹੋ ਜਿਹਾ ਮਾਹੌਲ ਹੋਵੇ ਉੱਥੇ ਪਰਵਾਹ ਨਹੀਂ ਕਰਦੇ, ਜਿਵੇਂ ਆਪਾਂ ਪੜ੍ਹਦੇ ਹਾਂ ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਏ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਭਾਵ ਗੁਰੂ ਸਾਹਿਬ ਜਾਣਦੇ ਨੇ ਸਿੱਖਾਂ ਦੀਆਂ ਭਾਵਨਾਵਾਂ, ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਦਰਸ਼ਨਾਂ ਵਾਸਤੇ ਭਾਵਨਾ ਵਾਲੇ ਸਿੱਖਾਂ ਨੇ ਆਉਣਾ, ਤੇ ਬਾਬਾ ਬੁੱਢਾ ਜੀ ਧਿਆਨ ਨਾਲ ਸੁਣਿਓ ਤੁਸੀਂ ਕੀ ਕਰਨਾ, ਔਰ ਬਾਬਾ ਜੀ ਸੁਣ ਰਹੇ ਹਨ।
ਜਾਂ ਤੇ ਸਾਹਿਬ ਬੁੱਢਾ ਜਾਵੋ,
ਔਰ ਵਿਸ਼ੇਸ਼ ਹੁਕਮ ਹੈ ਕੱਲੇ ਬਾਬਾ ਬੁੱਢਾ ਸਾਹਿਬ ਜੀ ਨੇ ਬੁਲਾਇਆ, ਦੋਵਾਂ ਨੂੰ ਹੈ, ਭਾਈ ਗੁਰਦਾਸ ਜੀ ਨੂੰ ਵੀ ਹੈ, ਪਰ ਹੁਕਮ ਭਾਈ ਬਾਬਾ ਬੁੱਢਾ ਜੀ ਨੂੰ ਹੈ। ਕਹਿਣ ਲੱਗੇ ਤੁਸੀਂ ਇਉਂ ਕਰੋ, ਹੁਣ ਤੁਸੀਂ ਜਾਓ ਇੱਥੋਂ। ਬਾਬਾ ਬੁੱਢਾ ਜੀ ਨੂੰ ਵੀ ਤੋਰ ਰਹੇ ਨੇ, ਔਰ ਕੀ ਕਹਿਆ, ਕੀ ਹੁਕਮ ਹੈ, ਕਿਉਂ ਜਾਣ ਦਿੱਤਾ ਹੈ। ਲਿਖ ਰਹੇ ਹਨ,
ਸਭ ਸੰਗਤ ਕੋ ਤਹਾਂ ਟਿਕਾਵੋ।
ਸਤਿਗੁਰੂ ਜੀ ਨੇ ਇੱਕ ਹੁਕਮ ਕੀਤਾ ਬਾਬਾ ਬੁੱਢਾ ਜੀ ਨੂੰ ਵੀ ਤੁਸੀਂ ਜਾਓ, ਸਾਰੀ ਸੰਗਤ ਨੂੰ ਉੱਥੇ ਹੀ ਟਿਕਾ ਲਿਓ, ਰੋਕ ਲਿਓ ਉੱਥੇ, ਇੱਧਰ ਨਾ ਆਉਣ ਦਿਓ। ਕੀ ਗੱਲ, ਕੀ ਕਾਰਨ ਹੈ? ਬਾਬਾ ਬੁੱਢਾ ਜੀ ਖੜੇ ਨੇ, ਹੁਕਮ ਸੁਣ ਰਹੇ ਨੇ, ਹਾਲੇ ਕੁਝ ਵੀ ਨਹੀਂ ਬੋਲੇ, ਜਿਵੇਂ ਸਤਿਗੁਰਾਂ ਨੇ ਕਿਹਾ ਹੈ।
ਸੁਧਾ ਸਰੋਵਰ ਬਾਰ ਹਰ ਮੰਦਰ,
ਸਤਿਗੁਰੂ ਕਹਿਣ ਲੱਗੇ ਅੰਮ੍ਰਿਤ ਸਰੋਵਰ ਤੇ ਸ੍ਰੇਸ਼ਟ ਹਰੀ ਦਾ ਜਿਹੜਾ ਮੰਦਰ ਬਣਿਆ, ਇਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਜਿਹੜਾ ਗੁਰੂ ਰਾਮਦਾਸ ਜੀ ਨੇ ਸਰੋਵਰ ਬਣਾਇਆ ਸੀ, ਉਹਦੇ ਵਿੱਚ ਹਰਿਮੰਦਰ ਸਾਹਿਬ ਦੀ ਸੁੰਦਰ ਬਿਲਡਿੰਗ ਤਿਆਰ ਹੋ ਚੁੱਕੀ ਹੈ। 1588 ਤੋਂ ਮਹਾਨ ਕਾਰਜ ਪ੍ਰਾਰੰਭ ਹੋਇਆ ਸੀ, ਤਕਰੀਬਨ ਵਿਦਵਾਨਾਂ ਦੇ ਮੁਤਾਬਕ 1600 ਤੱਕ ਇਹ ਕਾਰਜ ਜਿਹੜਾ ਸੀ ਸੰਪੂਰਨ ਹੋ ਗਿਆ ਸੀ। ਉਦੋਂ ਬਾਅਦ ਇਹ ਕਾਰਜ ਗੁਰੂ ਸਾਹਿਬ ਨੇ ਪ੍ਰਾਰੰਭਿਆ, ਔਰ ਪੂਰੀ ਜਿਹੜੀ ਤਰਤੀਬ ਦੇ ਮੁਤਾਬਕ ਪੂਰੀ ਪਲਾਨਿੰਗ ਦੇ ਨਾਲ ਸਾਰਾ ਕੁਝ ਹੋ ਰਿਹਾ। ਪਹਿਲਾਂ ਨਗਰ ਵਸਾਇਆ, ਫਿਰ ਉੱਥੇ ਸਰੋਵਰ ਦੀ ਗੱਲ ਹੈ, ਫਿਰ ਉਹਦੇ ਵਿੱਚ ਹਰਿਮੰਦਰ ਸਾਹਿਬ ਦੀ ਗੱਲ ਹੈ, ਹੁਣ ਹਰਿਮੰਦਰ ਸਾਹਿਬ ਦੇ ਵਿੱਚ ਜੋ ਕੁਝ ਕਰਨਾ ਉਹਦੇ ਲਈ ਸਾਰਾ ਕੁਝ ਹੋ ਰਿਹਾ। ਸਤਿਗੁਰੂ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਵੀ ਜਿਹੜਾ ਅੰਮ੍ਰਿਤ ਸਰੋਵਰ ਤੇ ਸ੍ਰੇਸ਼ਟ ਹਰੀ ਦਾ ਮੰਦਰ ਬਣਿਆ ਹੈ,
ਪਠੋ ਸੁਣੋ ਸੁੰਦਰ ਤਿਸ ਅੰਦਰ,
ਔਰ ਤੁਸੀਂ ਕੀ ਕਰਨਾ, ਉਹ ਜਾਓ ਉਹਦੇ ਵਿੱਚ ਬੈਠੋ, ਹਰਿਮੰਦਰ ਦੇ ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਪਠੋ ਪੜ੍ਹੋ, ਸੁਣੋ ਭਾਵ ਗੁਰਬਾਣੀ ਪੜ੍ਹੋ ਤੇ ਸੁਣੋ, ਉਹਦੇ ਵਿੱਚ ਬੈਠ ਕੇ ਸਤਿਗੁਰੂ ਜੀ ਹੁਕਮ ਕਰ ਰਹੇ ਹਨ।
ਹਮਰੇ ਦਰਸ਼ਨ ਸਮਸਰ ਜਾਣੋ,
ਔਰ ਗੁਰੂ ਸਾਹਿਬ ਜੀ ਨੇ ਇੱਥੋਂ ਤੱਕ ਆਖਿਆ, ਕਹਿੰਦੇ ਨੇ ਜਿਹੋ ਜੇ ਸਾਡੇ ਦਰਸ਼ਨ ਕਰ ਲੈ, ਮਤਲਬ ਮਾਫ ਕਰਨਾ, ਜਿਹੋ ਜੇ ਤੁਹਾਡੇ ਦਰਸ਼ਨ ਨੇ ਉਹੀ ਸਾਡੇ ਦਰਸ਼ਨ। ਇਹ ਐਡਾ ਮਾਨ ਸਨਮਾਨ ਦੇ ਰਹੇ ਨੇ ਗੁਰੂ ਸਾਹਿਬ। ਮੈਂ ਕੱਲ ਵੀ ਅਰਜ ਕੀਤੀ ਸੀ ਵੀ ਗ੍ਰੰਥੀਆਂ ਦਾ, ਭਾਈਆਂ ਦਾ ਕਿੰਨਾ ਸਤਿਕਾਰ ਕਰਨਾ ਚਾਹੀਦਾ, ਕਿਵੇਂ ਤੇ ਦੇਖ ਸਿੱਖਣਾ ਚਾਹੀਦਾ। ਬਾਬਾ ਬੁੱਢਾ ਜੀ ਦਾ ਸਤਿਕਾਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ, ਕਹਿਣ ਲੱਗੇ ਨੇ ਤੁਹਾਡੇ ਦਰਸ਼ਨਾਂ ਦੇ ਵਿੱਚੋਂ ਹੀ ਮੇਰੇ ਦਰਸ਼ਨ ਹੋ ਸਕਣਗੇ। ਜਿਨ੍ਹਾਂ ਨੇ ਭਾਵ ਤੁਹਾਡੇ ਦਰਸ਼ਨ ਕਰ ਲਏ, ਮੰਨੋ ਕਿ ਮੇਰੇ ਦਰਸ਼ਨ ਕਰ ਲਏ। ਬਾਬਾ ਬੁੱਢਾ ਜੀ ਸੁਣ ਰਹੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਵਚਨ ਕੀਤੇ ਹਨ।
ਨਹਿ ਸੰਸ਼ੈ ਇਸ ਮੈਂ ਕਛੁ ਠਾਨੋ,
ਇਹਦੇ ਵਿੱਚ ਬਿਲਕੁਲ ਵੀ ਕੋਈ ਸ਼ੰਕਾ ਨਾ ਕਰੋ, ਕਿਸੇ ਤਰ੍ਹਾਂ ਦੀ ਮਨ ਚ ਕੋਈ ਇਹੋ ਜਿਹੀ ਗੱਲ ਨਾ ਆਵੇ ਵੀ ਇਹ ਕੀ ਕਹਿਤਾ, ਕਿਉਂ ਕਹਿਤਾ, ਇਹ ਠੀਕ ਨਹੀਂ ਹੈ, ਬਿਲਕੁਲ ਸ਼ੰਕਾ ਨਹੀਂ ਕਰਨਾ ਜੀ।
ਆਪ ਰਹੋ ਤੁਮ ਤੇ ਥਾਂ ਜਾਏ,
ਸਤਿਗੁਰੂ ਕਹਿੰਦੇ ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚ ਹੀ ਰਹਿਣਾ, ਉਹਨਾਂ ਲਈ ਹੁਕਮ ਹੈ ਵੀ ਤੁਸੀਂ ਵੀ ਇੱਧਰ ਨਹੀਂ ਆਉਣਾ, ਇੱਧਰ ਅਸੀਂ ਇਕੱਲਿਆਂ ਨੇ ਰਹਿਣਾ, ਹੋਰ ਕਿਹਨੂੰ ਰੱਖਣਾ, ਉਹ ਆਪਾਂ ਵੇਖ ਰਹੇ ਹਾਂ। ਜਾਣੀ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਨੇ ਕਹਿਤਾ ਵੀ ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚ ਹੀ ਸੇਵਾਵਾਂ ਨਿਭਾਉਣੀਆਂ ਨੇ, ਉੱਥੇ ਹੀ ਬਾਣੀ ਪੜ੍ਹਨੀ ਪੜ੍ਹਾਉਣੀ ਹੈ, ਉੱਥੇ ਹੀ ਸਾਰਾ ਰਹਿਣਾ, ਇੱਧਰ ਤੁਸਾਂ ਨੇ ਨਹੀਂ ਆਉਣਾ ਜੀ।
ਸਭ ਸੰਗਤ ਰੱਖੋ ਅਟਕਾਏ,
ਔਰ ਨਾ ਤੁਸੀਂ ਆਉਣਾ ਨਾ ਕਿਸੇ ਨੂੰ ਆਉਣ ਦੇਣਾ, ਸਾਰੀ ਸੰਗਤ ਜਿਹੜੀ ਸਾਡੇ ਦਰਸ਼ਨਾਂ ਨੂੰ ਆਵੇਗੀ ਉਹਨਾਂ ਨੂੰ ਵੀ ਉੱਥੇ ਅਟਕਾ ਲੈਣਾ, ਰੋਕ ਲੈਣਾ ਹੈ।
ਮਨ ਬਾਸ਼ਤ ਸਿੱਖਨ ਕੋ ਦੀਜਹਿ,
ਸਤਿਗੁਰੂ ਕਹਿੰਦੇ ਜੋ ਵੀ ਸਿੱਖ ਮੰਗਦੇ ਨੇ ਉਹਨਾਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਦੇਣਾ ਕਰੋ, ਜੋ ਵੀ ਉਹ ਮੰਗਣ ਉਹਨਾਂ ਨੂੰ ਦੇ ਦਿਓ। ਹੁਣ ਬਾਬਾ ਬੁੱਢਾ ਜੀ ਸੁਣੀ ਜਾ ਰਹੇ ਨੇ ਸਤਿਗੁਰੂ ਇਹ ਕੀ ਕਹੀ ਜਾ ਰਹੇ ਹੋ, ਮੈਂ ਇੱਕ ਨਾਚੀਜ਼ ਸਿੱਖ ਹਾਂ, ਮੈਂ ਕੱਲ ਪੱਗ ਜੀਵ ਹਾਂ, ਮੈਂ ਤੁਹਾਡੇ ਚਰਨਾਂ ਦਾ ਭੌਰ ਹਾਂ, ਮੈਂ ਤੇ ਤੁਹਾਡਾ ਸੇਵਕ ਹਾਂ। ਤੁਸੀਂ ਕਹਿੰਦੇ ਹੋ ਵੀ ਜਿਹੜੇ ਨੇ ਮੇਰੇ ਦਰਸ਼ਨਾਂ ਦੇ ਵਿੱਚੋਂ ਤੁਹਾਡੇ ਦਰਸ਼ਨ, ਤੇ ਉਹ ਹਰਿਮੰਦਰ ਸਾਹਿਬ ਦੇ ਵਿੱਚ ਮੈਂ ਬੈਠ ਕੇ ਉਪਦੇਸ਼ ਕਰਾਂ, ਤੇ ਮੈਂ ਜਿਹੜਾ ਸੀ ਸਿੱਖਾਂ ਨੂੰ ਪੜ੍ਹਾਵਾਂ, ਤੇ ਉੱਪਰੋਂ ਦੀ ਇਹ ਕਹਿ ਦਿੱਤਾ ਵੀ ਸਾਰੀ ਸੰਗਤ ਜੋ ਮੰਗਦੀ ਉਹ ਦੇਣਾ ਕਰੋ। ਬਾਬਾ ਬੁੱਢਾ ਜੀ ਸੁਣ ਰਹੇ ਨੇ, ਹੈਰਾਨ ਹੋ ਰਹੇ ਹਨ।
ਹਮਰੇ ਸਮਸਰ ਸਗਲ ਕਰੀ ਜਹੈ,
ਸਤਿਗੁਰੂ ਕਹਿੰਦੇ ਜਿਵੇਂ ਅਸੀਂ ਕਰਦੇ ਹਾਂ, ਸਮਸਰ ਦਾ ਮਤਲਬ ਬਰਾਬਰ ਵੀ ਹੁੰਦਾ, ਸਮਸਰ ਦਾ ਅਰਥ ਵਾਂਗ ਵੀ ਹੁੰਦਾ, ਤਰ੍ਹਾਂ ਵੀ ਹੁੰਦਾ, ਜਿਵੇਂ ਅਸੀਂ ਕਰਦੇ ਹਾਂ ਉਦਾਂ ਹੀ ਸਾਰਾ ਕੁਝ ਤੁਸੀਂ ਕਰੋ, ਉਦਾਂ ਹੀ ਕਰੋ। ਵੈਸੇ ਐਸਾ ਸੰਭਵ ਨਹੀਂ ਹੁੰਦਾ, ਜਿਵੇਂ ਮਾਲਕ ਕਰਦਾ ਨਾ, ਜੇ ਨੌਕਰ ਕਰ ਲਵੇ ਝਗੜਾ ਖੜਾ ਹੋ ਜਾਂਦਾ ਤੂੰ ਮੇਰੀ ਰੀਸ ਕਰਦਾ, ਜਿਵੇਂ ਟੀਚਰ ਕਰਦਾ ਜੇ ਸਟੂਡੈਂਟ ਉਦਾਂ ਕਰ ਲਵੇ ਮਸਲਾ ਖੜਾ ਹੋ ਜਾਂਦਾ। ਔਰ ਗੁਰੂ ਦੀ ਜਿਹੜੀ ਇਹ ਨਕਲ ਇੱਥੇ ਬਾਬਾ ਬੁੱਢਾ ਜੀ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਸਾਡੇ ਵਾਂਗ ਹੀ ਕਰਨਾ, ਕੋਈ ਤੁਸਾਂ ਨੇ ਮਨ ਚ ਇਸ ਤਰ੍ਹਾਂ ਦਾ ਸ਼ੰਕਾ ਨਹੀਂ ਲਿਆਉਣਾ, ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਵਹਿਮ ਨਹੀਂ ਕਰਨਾ। ਜਿਵੇਂ ਅਸੀਂ ਵਿਚਰਦੇ ਹਾਂ ਸੰਗਤਾਂ ਚ ਨਾ, ਤੁਸੀਂ ਉਦਾਂ ਹੀ ਵਿਚਰਨਾ, ਉਦਾਂ ਦੇ ਉਪਦੇਸ਼ ਦੇਣਾ ਹੈ। ਹਾਲੇ ਤੱਕ ਬਾਬਾ ਜੀ ਸੁਣੀ ਜਾ ਰਹੇ ਨੇ, ਬੋਲੇ ਕੁਝ ਨੀ ਹੈਰਾਨ ਹੋ ਰਹੇ ਹਨ।
ਕਾਰ ਸਮਸਤ ਤੋਰ ਬੋ ਕਰਨੀ
ਔਰ ਇਸ ਤਰ੍ਹਾਂ ਦੇ ਬਚਨ ਕੀਤੇ ਨੇ ਕਾਰ ਸਮਸਤ ਤੋਰ ਬੋ ਕਰਨੀ ਸਾਰਾ ਕੰਮ ਸਾਡੇ ਵਾਂਗ ਹੀ ਕਰਨਾ ਉਸੇ ਤਰ੍ਹਾਂ ਕਰਨਾ ਕਰੋ ਜੀ।
ਸਭ ਸੰਗਤ ਕੋ ਧੀਰਜ ਧਰਨੀ
ਸਾਰੀ ਸੰਗਤ ਨੂੰ ਧੀਰਜ ਵੀ ਤੁਸਾਂ ਨੇ ਦੇਣਾ ਤੁਸਾਂ ਨੇ ਧੀਰਜ ਬਖਸ਼ਣੀ ਹੈ।
ਆਸਮਾਨ ਜੋਰ ਕਰ ਹੱਥ
ਔਰ ਬਾਬਾ ਬੁੱਢਾ ਜੀ ਨੇ ਇੱਕ ਵਾਰੀ ਹੱਥ ਜੋੜੇ ਨੇ ਸਿਰ ਝੁਕਾ ਦਿੱਤਾ ਸੀਸ ਧਰਨ ਪਰ ਪ੍ਰੇਮ ਕੇ ਸਾਥ ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ। ਭਾਵ ਇਹ ਕੀ ਕਹਿ ਰਹੇ ਹੋ ਸਤਿਗੁਰੂ ਕੀ ਇਹ ਵਚਨ ਕਰ ਰਹੇ ਹੋ ਔਰ ਸਿਰ ਰੱਖ ਕੇ ਸਤਿਗੁਰਾਂ ਦੇ ਚਰਨਾਂ ਚ ਕਹਿਆ ਹੈ।
ਬੁੱਢਾ ਤਬ ਚੱਲ ਕਰ ਪੁਰ ਆਇਓ
ਸਤਿਗੁਰੂ ਕਹਿੰਦੇ ਹੁਕਮ ਹੈ ਬਸ ਤੁਹਾਡੇ ਲਈ ਹੁਕਮ ਹੈ ਤੇ ਤੁਹਾਡਾ ਫਰਜ਼ ਹੈ ਵੀ ਹੁਕਮ ਨੂੰ ਮੰਨਿਆ ਜਾਏ। ਅਸਲ ਵਿੱਚ ਸਿੱਖੀ ਹੈ ਹੀ ਇਹ ਹੈ ਨਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ ਕਿੰਤੂ ਪਰੰਤੂ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਜਿਹੜਾ ਸੀ ਕੋਈ ਮੋੜਵੀਂ ਗੱਲ ਨਹੀਂ ਹੈ ਕੋਈ ਤਰਕ ਨਹੀਂ ਹੈ। ਬਾਬਾ ਬੁੱਢਾ ਜੀ ਨੇ ਸਿਰ ਤੇ ਰੱਖਿਆ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ ਆਪਣਾ ਨਮਸਕਾਰ ਕੀਤੀ ਹੈ ਔਰ ਬੁੱਢਾ ਤਬ ਚੱਲ ਕਰ ਪੁਰੇ ਆਇਓ ਝੁਕਾ ਕੇ ਸੀਸ ਗੁਰੂ ਸਾਹਿਬ ਜੀ ਨੂੰ ਟੇਕ ਕੇ ਮੱਥਾ ਵਾਪਸ ਇੱਧਰ ਆ ਗਿਆ ਹਰਿਮੰਦਰ ਸਾਹਿਬ ਵਾਲੇ ਪਾਸੇ। ਰਾਮਸਰ ਦੇ ਸਥਾਨਾਂ ਤੋਂ ਬਾਬਾ ਬੁੱਢਾ ਜੀ ਚੱਲ ਕੇ ਵਾਪਸ ਆ ਗਏ ਹਨ।
ਸਿੱਖ ਸੰਗਤ ਕੋ ਹੁਕਮ ਸੁਣਾਇਓ
ਹੁਣ ਇੱਧਰ ਸਾਰੀ ਸੰਗਤ ਬੇਂਦੀ ਸੀ ਕਿਉਂਕਿ ਗੁਰੂ ਸਾਹਿਬ ਨੇ ਦੱਸਿਆ ਥੋੜੋ ਸੀਗਾ ਵੀ ਅਸੀਂ ਉੱਥੇ ਕਿੰਨਾ ਕੁ ਟਾਈਮ ਰਹਿਣਾ ਕਿਵੇਂ ਰਹਿਣਾ ਕਦੋਂ ਆਵਾਂਗੇ ਕਦੋਂ ਕੋਈ ਆ ਸਕਦਾ ਕਿਸੇ ਨੂੰ ਇਹ ਸਾਰੀਆਂ ਗੱਲਾਂ ਬਾਬਾ ਬੁੱਢਾ ਜੀ ਨੂੰ ਕਹਿਤੀਆਂ ਵੀ ਤੁਸੀਂ ਆਪ ਵੀ ਨਹੀਂ ਜਾਣਾ ਸੈਕਿੰਡ ਕਿਸੇ ਨੂੰ ਇੱਧਰ ਆਉਣ ਵੀ ਨਹੀਂ ਦੇਣਾ। ਤੇ ਹੁਣ ਬਾਬਾ ਬੁੱਢਾ ਜੀ ਜਦੋਂ ਗਏ ਸਾਰੀਆਂ ਸੰਗਤਾਂ ਉਮੰਡ ਕੇ ਆ ਗਈਆਂ ਵੀ ਹੁਕਮ ਕੀ ਹੈ ਗੁਰੂ ਸਾਹਿਬ ਦਾ ਆਉਂਦੇ ਨੇ ਕਦੋਂ ਕਹਿਣਗੇ ਅਸੀਂ ਜਾ ਸਕਦੇ ਹਾਂ। ਬਾਬਾ ਬੁੱਢਾ ਜੀ ਨੇ ਸਾਰਿਆਂ ਨੂੰ ਗੁਰੂ ਸਾਹਿਬ ਦਾ ਕਰਿਆ ਹੋਇਆ ਹੁਕਮ ਸੁਣਾਇਆ ਜੋ ਗੁਰੂ ਸਾਹਿਬ ਨੇ ਕਹਿਆ ਸੀ ਉਹੀ ਸੰਗਤਾਂ ਦੇ ਸਨਮੁਖ ਰੱਖਿਆ ਹੈ।
ਜਿਵੇਂ ਸ੍ਰੀ ਅਰਜਨ ਆਗਿਆ ਦੇਈ
ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ ਸੀ ਜੋ ਕਹਿਆ ਸੀ ਉਸੇ ਤਰ੍ਹਾਂ ਅੱਗੇ ਸੰਗਤ ਨੂੰ ਦੱਸਿਆ ਹੈ।
ਇਸੀ ਰੀਤ ਨਿਸ਼ਜਨ ਕ੍ਰਿਤ ਕਈ
ਔਰ ਉਸੇ ਤਰ੍ਹਾਂ ਬਾਬਾ ਬੁੱਢਾ ਜੀ ਨੇ ਦੱਸਿਆ ਔਰ ਆਪ ਉਹ ਕੰਮ ਕਰਨ ਲੱਗ ਪਏ ਨੇ। ਜੋ ਬਾਬਾ ਬੁੱਢਾ ਜੀ ਦਾ ਜੀਵਨ ਬਸ ਇਹਦੇ ਤੋਂ ਸਿੱਖਣਾ ਚਾਹੀਦਾ ਅਸਲ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਿਵੇਂ ਕੀਤਾ। ਕਿਤੇ ਵੀ ਇਤਿਹਾਸ ਵਿੱਚ ਦੇਖ ਲਓ 5-6 ਗੁਰੂ ਸਾਹਿਬਾਨਾਂ ਦੀ ਸੰਗਤ ਕੀਤੀ ਹੈ ਔਰ ਕਿਤੇ ਵੀ ਮਨ 'ਚ ਕੋਈ ਇਤਰਾਜ਼ ਨਹੀਂ ਆਇਆ ਕਿਤੇ ਮਨ 'ਚ ਕੋਈ ਤਰਕ ਨਹੀਂ ਕੀਤਾ। ਬਾਬਾ ਬੁੱਢਾ ਜੀ ਐਨ ਜਿਵੇਂ ਉਹ ਭਾਈ ਗੁਰਦਾਸ ਲਿਖਦੇ ਨੇ ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ ਸਾਧਕ ਸਿਦਕ ਸ਼ਹੀਦ ਭਰਮ ਭਾਉ ਖੋਵਣਾ ਗੋਲਾ ਮੁੱਲ ਖਰੀਦ ਕਾਰੇ ਜੋਬਣਾ ਪੱਖੇ ਦੀ ਤਾਗੀਦ ਜਾਣੀ ਉੱਥੇ ਨਾ ਇਸ ਤਰ੍ਹਾਂ ਦਾ ਜੀਵਨ ਹੈ ਬਾਬਾ ਬੁੱਢਾ ਜੀ ਦਾ। ਸਮਰਪਿਤ ਇੰਨੇ ਨੇ ਆ ਗਏ ਵਾਪਸ ਸੰਗਤਾਂ ਨੂੰ ਮਿਲੇ ਨੇ ਜੋ ਗੁਰੂ ਨੇ ਕਹਿਆ ਦੱਸਤਾ ਔਰ ਜ਼ਿੰਮੇਵਾਰੀ ਜੋ ਗੁਰੂ ਸਾਹਿਬ ਨੇ ਲਾਈ ਹੈ ਸੰਭਾਲ ਲਈ ਹੈ।
ਸਭ ਸੰਗਤ ਅੰਮ੍ਰਿਤਸਰ ਨਾਵੇ
ਹੁਣ ਸਾਰੀ ਸੰਗਤ ਜਿਹੜੀ ਹੈ ਅੰਮ੍ਰਿਤਸਰ ਆਉਂਦੀ ਹੈ ਭਾਵ ਅੰਮ੍ਰਿਤਸਰ ਸਾਹਿਬ ਜਿਹੜਾ ਸਰੋਵਰ ਹੈ ਉਹਦੇ ਵਿੱਚ ਇਸ਼ਨਾਨ ਕਰਦੀ ਹੈ।
ਦਰਸ਼ਨ ਸ਼੍ਰੀ ਹਰਿਮੰਦਰ ਜਾਵੇ
ਦਰਸ਼ਨ ਕਰਦੀ ਹੈ ਹਰਿਮੰਦਰ ਸਾਹਿਬ ਦੇ ਉਸ ਪਾਵਨ ਪਵਿੱਤਰ ਇਮਾਰਤ ਦੇ ਜਿਹਨੂੰ ਬਣਾਉਣ ਦੇ ਵਿੱਚ ਬੜਾ ਟਾਈਮ ਲੱਗਿਆ ਜਿਹਦੇ ਸੰਬੰਧ ਵਿੱਚ ਆਪਾਂ ਇਹ ਵੀ ਬਚਨ ਪੜ੍ਹਦੇ ਹਾਂ ਕਦੇ ਸਤਿਗੁਰਾਂ ਨੇ ਬਚਨ ਕੀਤੇ ਸੀ ਬਈ ਹਰ ਕੰਮ ਕਰਾਵਣ ਆਇਆ ਰਾਮ ਇਹ ਇਸ ਤਰ੍ਹਾਂ ਦੇ ਬਚਨ ਵੀ ਇਤਿਹਾਸ ਵਿੱਚ ਆਏ ਨੇ। ਉਹ ਕਿੱਦਾਂ ਤਿਆਰ ਹੋਈ ਕਿੰਨੇ ਸਮੇਂ ਚ ਹੋਈ ਕਿਵੇਂ ਭਾਵਨਾ ਕਿਹੜੇ ਕਿਹੜੇ ਸਿੱਖਾਂ ਨੇ ਸੇਵਾਵਾਂ ਕੀਤੀਆਂ ਕਿੱਥੋਂ ਕਿੱਥੋਂ ਲੰਮਾ ਚੌੜਾ ਇਤਿਹਾਸ ਤੁਸੀਂ ਪਿੱਛੇ ਸਰਵਣ ਕੀਤਾ ਹੋਣਾ ਉਸ ਸੱਚਖੰਡ ਹਰਿਮੰਦਰ ਸਾਹਿਬ ਦੇ ਸੰਗਤ ਦਰਸ਼ਨ ਕਰਦੀ ਹੈ।
ਮੇਲ ਕੀਰਤਨ ਹੋਤ ਵਿਸਾਲਾ
ਸਾਰੇ ਮਿਲ ਕੇ ਕੀਰਤਨ ਕਰਦੇ ਨੇ ਵਾਹਿਗੁਰੂ ਜੀ ਦੀ ਵਡਿਆਈ ਪ੍ਰਭੂ ਦਾ ਜਸ ਉਹਦੀ ਉਸਤਤੀ ਗੁਣਗਾਨ ਹੁੰਦਾ ਹੈ।
ਬੈਠੇ ਹੈ ਬੁੱਢਾ ਬੀਚ ਸਭ ਕਾਲਾ
ਦੇਖੋ ਬੈਠੇ ਬੁੱਢਾ ਬੀਚ ਸਭ ਕਾਲਾ ਸਾਰਿਆਂ ਦੀ ਸੰਗਤਾਂ ਦੇ ਵਿੱਚ ਜਿੰਨੀ ਵੀ ਸੰਗਤ ਆਉਂਦੀ ਸੀ ਜਿੰਨੇ ਵੀ ਪ੍ਰੇਮੀ ਆਉਂਦੇ ਸੀ ਚਰਨਾਂ ਦੇ ਭੌਰੇ ਸਾਰੀ ਸੰਗਤ ਦੇ ਵਿੱਚ ਬਾਬਾ ਬੁੱਢਾ ਸਾਹਿਬ ਬੈਠਦੇ ਨੇ ਗੁਰੂ ਸਾਹਿਬਾਨ ਦੀ ਤਰ੍ਹਾਂ। ਗੁਰੂ ਸਾਹਿਬ ਨੇ ਆਪ ਅਥਾਰਟੀ ਦਿੱਤੀ ਉਹਨਾਂ ਨੂੰ ਅਧਿਕਾਰ ਦਿੱਤੇ ਨੇ ਹੁਕਮ ਕੀਤਾ ਵੀ ਤੁਸਾਂ ਨੇ ਸਾਡੇ ਵਾਂਗ ਹੀ ਵਿਚਰਨਾ ਹੈ ਸਾਡੇ ਵਾਂਗ ਹੀ ਸੰਗਤਾਂ ਦੇ ਨਾਲ ਵਿਵਹਾਰ ਕਰਨਾ ਹੈ ਜ਼ਿੰਮੇਵਾਰੀਆਂ ਇੱਦਾਂ ਹੀ ਨਿਭਾਉਣੀਆਂ ਨੇ ਇਹ ਤਾਂ ਕਹਿ ਕੇ ਭੇਜਿਆ ਸੀ ਇਹਦਾ ਸਿੱਧਾ ਸਿੱਧਾ ਇਸ਼ਾਰਾ ਸੀ ਵੀ ਅਸੀਂ ਛੇਤੀ ਆਉਣਾ ਨਹੀਂ ਹੈ ਇੱਧਰ ਹੁਣ ਤੁਸੀਂ ਸੰਭਾਲੋ ਪਿੱਛੇ ਕਾਰਜ ਕਿਉਂਕਿ ਗੁਰੂ ਸਾਹਿਬ ਦੇ ਅੱਗੇ ਇੱਕ ਬਹੁਤ ਵੱਡਾ ਕਾਰਜ ਹੈ ਕਿੱਡਾ ਕੁ ਵੱਡਾ ਕਾਰਜ ਹੈ ਬਹੁਤ ਮਹਾਨ ਕਾਰਜ ਗੁਰੂ ਸਾਹਿਬ ਕਰਨ ਜਾ ਰਹੇ ਨੇ ਔਰ ਇਸ ਕਰਕੇ ਉਹਦੇ ਲਈ ਟਾਈਮ ਚਾਹੀਦਾ, ਇਕਾਗਰਤਾ ਚਾਹੀਦੀ, ਉਹ ਜਿਵੇਂ ਆਪਾਂ ਪਿੱਛੇ ਸਰਵਣ ਕੀਤਾ, ਸਾਰੀਆਂ ਜ਼ਿੰਮੇਵਾਰੀਆਂ ਬਾਬਾ ਬੁੱਢਾ ਜੀ ਨੂੰ ਸੌਂਪਤੀਆਂ, ਐਨ ਗੁਰੂ ਸਾਹਿਬ ਹੁਣ ਆਪਣਾ ਸਾਰਾ ਧਿਆਨ ਇੱਧਰ ਲਗਾਉਣਗੇ। ਔਰ ਹੈ ਹੀ ਧਿਆਨ ਵਾਲਾ ਕਾਰਜ ਹੈ, ਬਹੁਤ ਬਰੀਕੀ ਦਾ ਕਾਰਜ ਹੈ, ਬਹੁਤ ਜਿਹੜਾ ਸੀ ਇੱਕ ਇੱਕ ਬਾਣੀ ਦਾ ਅੱਖਰ, ਇੱਕ ਇੱਕ ਲਗਾ ਮਾਤਰ ਦਾ ਧਿਆਨ ਰੱਖਿਆ ਜਾਣਾ। ਔਰ ਇੱਕ ਹੋਰ ਹੁੰਦਾ ਹੈ, ਕਾਪੀ ਕਰਨੀ ਨਾ ਹੋਰ ਚੀਜ਼ ਹੈ, ਦੇਖ ਦੇਖ ਕੇ। ਪਰ ਇੱਥੇ ਕਿੰਨੇ ਭਗਤ ਹੋ ਚੁੱਕੇ ਨੇ, ਉਹਨਾਂ ਭਗਤਾਂ ਦੀ ਬਾਣੀ ਹੈ, ਕਿੰਨੀਆਂ ਭਾਸ਼ਾਵਾਂ ਨੇ, ਇੱਕ ਭਾਸ਼ਾ ਦੀ ਗੱਲ ਨਹੀਂ ਸੀਗੀ। ਭਗਤ ਕਬੀਰ ਜੀ ਦੀ ਕਿਹੜੀ ਭਾਸ਼ਾ, ਰਵਿਦਾਸ ਜੀ ਦੀ ਕਿਹੜੀ ਭਾਸ਼ਾ, ਨਾਮਦੇਵ ਜੀ ਮਰਾਠੀ ਦੇ ਵਿੱਚ ਨੇ, ਤਰਲੋਚਨ ਜੀ ਕਿਹੜੇ ਨੇ, ਪੱਟਾਂ ਦੀ ਕਿੱਦਾਂ ਦੀ ਹੈ, ਕਹਿਣ ਦਾ ਭਾਵ ਕਿੰਨੀਆਂ ਭਾਸ਼ਾਵਾਂ ਦੇ ਸ਼ਬਦ। ਔਰ ਇਸ ਕਰਕੇ ਉਹਨਾਂ ਸਾਰਿਆਂ ਦਾ ਧਿਆਨ ਰੱਖਿਆ ਜਾਣਾ, ਬਹੁਤ ਧਿਆਨ ਨਾਲ, ਬੜੀ ਬਰੀਕੀ ਦੇ ਨਾਲ ਇਹ ਕਾਰਜ ਕੀਤਾ ਜਾਣਾ। ਇਸ ਕਰਕੇ ਬਾਬਾ ਬੁੱਢਾ ਜੀ ਨੂੰ ਵਾਪਸ ਭੇਜਤਾ, ਆਪ ਸਤਿਗੁਰੂ ਇੱਥੇ ਨੇ, ਬਾਬਾ ਬੁੱਢਾ ਜੀ ਸੰਗਤਾਂ ਦੇ ਵਿੱਚ ਓਦਾਂ ਹੀ ਵਿਚਰਨ ਲੱਗੇ ਨੇ ਜਿੱਦਾਂ ਗੁਰੂ ਸਾਹਿਬ ਨੇ ਹੁਕਮ ਕਰਕੇ ਭੇਜਿਆ ਹੈ।
ਦੋਹਰ ਨਿਕਟ ਰਹੋ ਗੁਰਦਾਸ ਇੱਕ ਲਿਖਣ ਸੁਣਨ ਕੇ ਹੇਤ।
ਹੁਣ ਇਕੱਲੇ ਰਹਿ ਗਏ ਨੇ ਭਾਈ ਗੁਰਦਾਸ, ਕੁਝ ਕੁ ਸਿੱਖ ਹੈਗੇ ਨੇ ਸਿਆਣੇ ਜਿਨ੍ਹਾਂ ਨੇ ਮਦਦ ਕਰਨੀ ਹੈ, ਹੈਲਪ ਕਰਨੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਸ ਐਜ਼ ਏ ਲਿਖਾਰੀ ਰਾਈਟਰ ਭਾਈ ਗੁਰਦਾਸ ਜੀ ਨੂੰ ਰੱਖਿਆ, ਬਾਬਾ ਬੁੱਢਾ ਜੀ ਨੂੰ ਵਾਪਸ ਭੇਜ ਦਿੱਤਾ। ਲਿਖਣ ਸੁਣਨ ਕੇ ਹੇਤ, ਲਿਖਣ ਸੁਣਨ ਵਾਸਤੇ ਗੁਰੂ ਜੀ ਦੇ ਪਾਸ ਭਾਈ ਗੁਰਦਾਸ ਜੀ ਰਹੇ ਹਨ।
ਕੇਤਕ ਸੇਵਕ ਅਪਰਜੇ ਬੈਠੇ ਹੋਏ ਸੁਚੇਤ।
ਕੇਤਕ ਸੇਵਕ, ਇਹਨਾਂ ਤੋਂ ਇਲਾਵਾ ਹੋਰ ਸੇਵਾਦਾਰ ਜਿਹੜੇ ਨੇ, ਸੇਵਕ ਨੇ, ਔਰ ਉਹ ਵੀ ਹੈਗੇ ਨੇ ਕੁਝ ਕੁ ਜਿਹੜੇ ਐਨ ਅਲਰਟ ਹੋ ਕੇ ਬੈਠੇ ਨੇ, ਸੁਚੇਤ ਨੇ, ਸਾਵਧਾਨ ਹੈਗੇ ਨੇ। ਦੇਖੋ ਮੈਂ ਫਿਰ ਬੇਨਤੀ ਕਰਾਂ, ਗੁਰੂ ਸਾਹਿਬ ਨੇ ਲਿਖਾਣੀ ਹੈ ਬਾਣੀ ਸਾਰੀ, ਭਾਈ ਗੁਰਦਾਸ ਜੀ ਨੇ ਲਿਖਣੀ ਹੈ, ਕਾਰਜ ਬਹੁਤ ਵੱਡਾ ਹੈ। ਤੇ ਪਰ ਇਹਦੇ ਲਈ ਜਿਹੜੀ ਹੋਰ ਹੈਲਪ ਦੀ ਲੋੜ ਪੈਣੀ ਹੈ, ਮਦਦ ਦੀ ਲੋੜ ਪੈਣੀ ਹੈ, ਸਹਾਇਤਾ ਦੀ ਲੋੜ ਪੈਣੀ ਹੈ, ਉਹਦੇ ਲਈ ਸਿੱਖ ਚਾਹੀਦੇ ਨੇ, ਸਿੱਖ ਵੀ ਸਿਆਣੇ ਚਾਹੀਦੇ ਨੇ, ਸੂਝਵਾਨ ਚਾਹੀਦੇ ਨੇ। ਇਸ ਕਰਕੇ ਕੁਝ ਕੁ ਸਿਆਣੇ ਸਿੱਖਾਂ ਨੂੰ, ਕਿਉਂਕਿ ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਵੀ ਤਿਆਰ ਕਰਨਾ ਥੋੜ੍ਹਾ ਬਹੁਤ, ਹੋਰ ਜਿੰਨੀ ਵੀ ਮਦਦ ਹੈ, ਉਹ ਸਿਆਣੇ ਸਿੱਖਾਂ ਨੂੰ ਰੱਖ ਲਿਆ, ਉਹ ਵੀ ਸੁਚੇਤ ਨੇ, ਉਹਨਾਂ ਨੂੰ ਵੀ ਕਹਿ ਤਾ ਵੀ ਤੁਸੀਂ ਸੌਣਾ ਨਹੀਂ ਹੈ ਇੱਥੇ, ਬਈ ਗੁਰੂ ਸਾਹਿਬ ਲਿਖਾਉਣਗੇ, ਭਾਈ ਗੁਰਦਾਸ ਲਿਖਣਗੇ, ਬਾਕੀ ਘਰਾੜੇ ਮਾਰ ਕੇ ਸੌਣ। ਨਹੀਂ, ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ, ਧਿਆਨ ਨਾਲ ਸਰਵਣ ਕਰਨਾ, ਉਹਨਾਂ ਦੀ ਕੀ ਡਿਊਟੀਜ਼ ਨੇ। ਲਿਖ ਰਹੇ ਨੇ ਭਾਈ ਸਾਹਿਬ, ਕਹਿਣ ਲੱਗੇ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਬਚਨ ਕੀਤੇ ਹਨ,
ਨਿਕਟ ਨਾ ਪਹੁੰਚੇ ਬਿਨਾਂ ਬੁਲਾਏ।
ਔਰ ਇਹ ਵੀ ਗੁਰੂ ਸਾਹਿਬ ਨੇ ਇੱਕ ਹੋਰ ਕਹਿਤਾ, ਜਿੰਨੇ ਕੁ ਵੀ ਹੈਗੇ ਨੇ, ਪੰਜ ਨੇ, ਸੱਤ ਨੇ, ਉਹ ਕੋਈ ਗਿਣਤੀ ਨਹੀਂ ਹੈ, ਥੋੜੇ ਜਿਹੇ ਗਿਣਤੀ ਦੇ ਸਿੱਖ ਨੇ, ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਖਤਾ ਬਈ ਤੁਹਾਡੇ ਚੋਂ ਕੋਈ ਬਿਨਾਂ ਬੁਲਾਏ ਸਾਡੇ ਪਾਸ ਨਾ ਆਵੇ। ਬਿਨਾਂ ਬੁਲਾਏ, ਜਿਹਨੂੰ ਆਵਾਜ਼ ਪਏਗੀ, ਜਿਹਨੂੰ ਬੁਲਾਇਆ ਜਾਏਗਾ, ਉਹੀ ਆਵੇ, ਔਰ ਬੁਲਾਉਣ ਤੋਂ ਬਿਨਾਂ ਕਿਸੇ ਨੇ ਇੱਧਰ ਨਹੀਂ ਆਉਣਾ, ਸਾਡੇ ਪਾਸ ਨਹੀਂ ਆਉਣਾ ਜੀ।
ਚਾਹੂੰ ਜਿਸ ਬੈਠੇ ਕਰ ਚੁੱਕਸਾ,
ਨਹੀਂ ਆਉਂਦੇ। ਪਰ ਇੱਕ ਇਹ ਕਹਿਤਾ ਵੀ ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਤੁਹਾਨੂੰ ਨਹੀਂ ਬੁਲਾਇਆ ਤੇ ਤੁਸੀਂ ਆਪਣਾ ਬਿਲਕੁਲ ਬੇਧਿਆਨ ਹੋ ਕੇ ਬਹਿ ਜਾਓ। ਰਹਿਣਾ ਸੁਚੇਤ ਹੈ, ਰਹਿਣਾ ਸਾਵਧਾਨ ਹੈ, ਪਤਾ ਨਹੀਂ ਕਦੋਂ ਕਿਹਦੀ ਕਿਵੇਂ ਲੋੜ ਪੈ ਜਾਏ, ਸਾਰਿਆਂ ਨੇ ਸੁਚੇਤ ਰਹਿਣਾ, ਹਰ ਵਕਤ ਤਿਆਰ ਵਰ ਤਿਆਰ ਰਹਿਣਾ, ਪਰ ਓਨਾ ਚਿਰ ਆਉਣਾ ਨਹੀਂ ਆਪਣੀ ਮਰਜ਼ੀ ਨਾਲ ਜਿੰਨਾ ਚਿਰ ਤੁਹਾਨੂੰ ਆਵਾਜ਼ ਨਾ ਪਵੇ ਜੀ।
ਜੋ ਮਾਨਵ ਆਮ ਹੈ ਅਣਜਾਣੇ,
ਉਹਨਾਂ ਦੀ ਇੱਕ ਡਿਊਟੀ ਲਾਤੀ ਸਤਿਗੁਰਾਂ ਨੇ, ਕਹਿੰਦੇ ਤੁਸੀਂ ਕੰਮ ਕਰਨਾ, ਰਹਿਣਾ ਤੁਸੀਂ ਤਿਆਰ ਹੈ, ਪਰ ਜਿਹੜਾ ਕੋਈ ਇੱਧਰ ਅਣਜਾਣ ਸਿੱਖ ਆਏਗਾ, ਵੈਸੇ ਤੇ ਬਾਬਾ ਬੁੱਢਾ ਜੀ ਨੇ ਕਹਿਣਾ ਨਾ ਵੀ ਉਧਰਲੇ ਪਾਸੇ ਕਿਸੇ ਨੇ ਨਹੀਂ ਜਾਣਾ, ਉਹਨਾਂ ਨੂੰ ਕਹਿ ਕੇ ਭੇਜਿਆ ਵੀ ਤੁਸੀਂ ਨਾ ਆ ਪਾਉਣਾ, ਨਾ ਕਿਸੇ ਨੂੰ ਇੱਧਰ ਆਉਣ ਦੇਣਾ, ਸਾਰਿਆਂ ਨੂੰ ਤੁਸੀਂ ਜਵਾਬ ਦੇਣੇ ਨੇ, ਸਾਰਿਆਂ ਨਾਲ ਤੁਸੀਂ ਮਿਲਵਰਤਣਾ ਹੈਗਾ, ਜੋ 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 ਵੀ ਹੈ ਤੁਸੀਂ ਕਰਨਾ, ਤੁਹਾਨੂੰ ਅਥਾਰਟੀ ਹੈ, ਕਿਸੇ ਨੂੰ ਇੱਧਰ ਆਉਣ ਨਹੀਂ ਦੇਣਾ। ਪਰ ਕਈ ਵਾਰ ਐਸਾ ਹੁੰਦਾ ਵੀ ਕੋਈ ਸੱਜਿਓ ਖੱਬਿਓ ਆਲੇ ਦੁਆਲੇ ਕੋਈ ਹੋਰ ਸੰਗਤ ਆ ਜਾਏ, ਬਾਬਾ ਬੁੱਢਾ ਜੀ ਤੋਂ ਮਿਲਣ ਤੋਂ ਬਗੈਰ ਹੀ, ਹਰਿਮੰਦਰ ਸਾਹਿਬ ਤੋਂ ਨਾ ਹੋ ਕੇ ਇੱਧਰ ਹੀ ਸਿੱਧੇ ਆ ਜਾਣ ਵੀ ਸਤਿਗੁਰੂ ਤੋਂ ਉੱਧਰ ਬੈਠੇ ਨੇ। ਉਹਨਾਂ ਸਿੱਖਾਂ ਨੂੰ ਕਹਿਤਾ ਵੀ ਜਿਹੜੇ ਇੱਧਰ ਕੋਈ ਭੁੱਲ ਕੇ ਗਲਤੀ ਨਾਲ ਅਚਾਨਕ ਕੋਈ ਇੱਧਰ ਆ ਜਾਣ ਤੇ ਉਹਨਾਂ ਨੂੰ ਵੀ, ਅਣਜਾਣ ਬੰਦਿਆਂ ਨੂੰ ਵੀ ਤੁਸੀਂ ਰੋਕ ਲੈਣਾ ਹੈ, ਉਹਨਾਂ ਨੂੰ ਵੀ ਅਗਾਂਹ ਨਹੀਂ ਆਉਣ ਦੇਣਾ। ਕਹਿਆ ਹੈ
ਵਰਜ ਹੈ ਤਿੰਨ ਹੈ ਨਾ ਟਿਕ ਦੇ ਜਾਣੇ,
ਵਰਜ ਹੈ ਦਾ ਮਤਲਬ ਉਹਨਾਂ ਨੂੰ ਮਨਾ ਕਰ ਦੇਣਾ, ਰੋਕ ਦੇਣਾ, ਨੇੜੇ ਨਹੀਂ ਆਉਣ ਦੇਣਾ, ਇੱਧਰ ਕਿਸੇ ਨੂੰ ਵੀ ਆਉਣ ਦੀ ਆਗਿਆ ਨਹੀਂ ਹੈ।
ਇਮ ਏਕਾਕੀ ਹਵੈ ਗੁਰਪੂਰੇ,
ਇਸ ਤਰ੍ਹਾਂ ਗੁਰੂ ਸਾਹਿਬ ਜੀ ਬਿਲਕੁਲ ਇਕਾਂਤਮਈ ਹੋ ਗਏ ਨੇ, ਇਕੱਲੇ ਨੇ। ਸੈਕਿੰਡ ਭਾਈ ਗੁਰਦਾਸ ਜੀ ਦਾ ਨਾਮ ਆਇਆ ਹੈ,
ਸਭ ਗੁਰਦਾਸ ਹਕਾਰ ਹਦੂਰੇ।
ਹੁਣ ਗੁਰੂ ਸਾਹਿਬ ਨੇ ਵਿਸ਼ੇਸ਼ ਤੌਰ ਤੇ ਭਾਈ ਗੁਰਦਾਸ ਜੀ ਨੂੰ ਆਪਣੇ ਪਾਸ ਬੁਲਾ ਲਿਆ, ਭਾਈ ਗੁਰਦਾਸ ਜੀ ਨੂੰ ਪਾਸ ਬੁਲਾ ਕੇ ਸਤਿਗੁਰੂ ਜੀ ਨੇ ਕਹਿਆ ਹੈ
ਲੈਕੇ ਬਿਠਾਏ ਮਨੋਰਥ ਭਖ
ਕੋਲ ਬੁਲਾ ਕੇ ਭਾਈ ਗੁਰਦਾਸ ਜੀ ਨੂੰ ਜਿਹੜੀ ਸਤਿਗੁਰਾਂ ਦੀ ਆਪਣੀ ਮਨ ਦੀ ਇੱਛਾ ਹੈ ਅਭਿਲਾਸ਼ਾ ਜੋ ਕਰਨ ਜਾ ਰਹੇ ਨੇ ਜੋ ਉਹਨਾਂ ਨੇ ਸੋਚਿਆ ਹੋਇਆ ਜੋ ਧਾਰਿਆ ਹੋਇਆ ਔਰ ਉਹ ਸਾਰੀ ਗੱਲ ਆਪਣੇ ਮਨ ਦੀ ਅਭਿਲਾਸ਼ਾ ਭਾਈ ਗੁਰਦਾਸ ਜੀ ਨੂੰ ਦੱਸਣ ਲੱਗੇ ਨੇ ਸ਼ੇਅਰ ਕਰਨ ਲੱਗੇ ਹਨ
ਸੁਣ ਭਾਈ ਹਮਰੀ ਅਭਿਲਖ
ਭਾਈ ਗੁਰਦਾਸ ਨੂੰ ਸਤਿਗੁਰਾਂ ਨੇ ਆਖਿਆ ਕਹਿੰਦੇ ਭਾਈ ਸਾਹਿਬ ਜੀ ਸ਼ਬਦ ਵਰਤਿਆ ਭਾਈ ਸੁਣ ਭਾਈ ਹਮਰੀ ਅਭਿਲਾਖਾ ਸੁਣੋ ਅਸੀਂ ਕੀ ਚਾਹੁੰਦੇ ਹਾਂ ਸਾਡੀ ਕੀ ਅਭਿਲਾਸ਼ਾ ਹੈ
ਰਚੋ ਗ੍ਰੰਥ ਕੀ ਬੀੜਿਓ ਦਾਰੀ
ਹੁਣ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਨੂੰ ਦੱਸਿਆ ਕਹਿਣ ਲੱਗੇ ਅਸੀਂ ਚਾਹੁੰਦੇ ਹਾਂ ਇੱਕ ਉੱਤਮ ਗ੍ਰੰਥ ਇੱਕ ਉੱਤਮ ਬੀੜ ਦੀ ਰਚਨਾ ਕੀਤੀ ਜਾਏ ਰਚੋ ਗ੍ਰੰਥ ਕੀ ਬੀੜ ਉਦਾਰੀ ਲਿਖ ਅੱਕਰ ਗੁਰਮੁਖੀ ਮਜ਼ਾਰੀ ਜਿਹੜੀ ਇਹ ਬੀੜ ਲਿਖੀ ਜਾਣੀ ਹੈ ਜਿਹੜਾ ਇੱਕ ਗ੍ਰੰਥ ਲਿਖਿਆ ਜਾਣਾ ਜਿਹਦੀ ਤਿਆਰੀ ਬੜੀ ਦੇਰ ਤੋਂ ਚੱਲ ਰਹੀ ਸੀ ਅਸਲ ਵਿੱਚ ਗੁਰੂ ਸਾਹਿਬ ਜਦੋਂ ਪੋਥੀਆਂ ਲੈਣ ਗਏ ਸਨ ਲੈ ਕੇ ਆਏ ਸਨ ਉਹਨਾਂ ਨੂੰ ਪਤਾ ਸੀ ਸਾਰਾ ਕੁਝ ਵੀ ਇਹ ਕੀ ਹੋਣ ਜਾ ਰਿਹਾ ਉਹਨਾਂ ਨੇ ਸਾਰਾ ਪਲਾਨਿੰਗ ਨਾਲ ਹੋਇਆ ਸੀ ਵੱਖਰੀ ਗੱਲ ਹੈ ਵੀ ਕਿਸੇ ਨੂੰ ਪੂਰਾ ਨਹੀਂ ਸੀ ਪਤਾ ਵੀ ਅੱਗੇ ਜਾ ਕੇ ਇਹਦਾ ਕੀ ਇੰਨਾ ਜ਼ਰੂਰ ਸੀ ਵੀ ਪੱਕੀ ਬਾਣੀ ਦੇ ਵਿੱਚ ਜਿਹੜੀ ਰਲਗਾ ਢੋਣ ਲੱਗ ਪਈ ਸੀ ਕੱਚੀ ਬਾਣੀ ਦੀ ਉਹਦਾ ਪੱਕਾ ਪ੍ਰਬੰਧ ਕਰਨਾ ਸੀ ਗੁਰੂ ਸਾਹਿਬ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਇਹਨਾਂ ਚੱਕਰਾਂ 'ਚ ਨਾ ਪੈ ਜਾਣ ਵੀ ਪੱਕੀ ਕਿਹੜੀ ਹੈ ਕੱਚੀ ਕਿਹੜੀ ਹੈ ਮਿਲਾਵਟ ਨਾ ਹੋਵੇ ਮਿਲਗੋਭਾ ਨਾ ਹੋਵੇ ਔਰ ਸੰਗਤਾਂ ਦੁਬਧਾ 'ਚ ਨਾ ਪੈ ਜਾਣ ਇੰਨਾ ਪੱਕਾ ਪ੍ਰਬੰਧ ਕਰਨ ਦੀ ਠਾਣੀ ਹੋਈ ਹੈ ਅਤੇ ਉਸ ਨੂੰ ਜਿਹੜਾ ਸੀ ਅੰਜਾਮ ਦਿੱਤਾ ਜਾ ਰਿਹਾ ਚਲੋ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਬੁਲਾ ਕੇ ਕੋਲ ਕਹਿਣ ਲੱਗੇ ਇੱਕ ਉੱਤਮ ਗ੍ਰੰਥ ਦੀ ਜਿਹੜੀ ਹੈ ਮਤਲਬ ਬੀੜ ਜਿਹੜੀ ਹੈ ਉਹ ਤਿਆਰ ਕਰਨੀ ਹੈ ਅਤੇ ਸਾਰੀ ਜਿਹੜੀ ਬੀੜ ਹੈ ਜਿਹੜੀ ਸਾਰੀ ਉਹ ਗ੍ਰੰਥ ਸਾਹਿਬ ਲਿਖਿਆ ਜਾਣਾ ਹੈ ਉਹ ਲਿਖਿਆ ਜਾਣਾ ਗੁਰਮੁਖੀ ਲਿਪੀ ਦੇ ਵਿੱਚ ਗੁਰਮੁਖੀ ਲਿਪੀ ਹੈ ਔਰ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਹੈ
ਸ਼੍ਰੀ ਨਾਨਕ ਪੱਟੀ ਜੋ ਬਣਾਈ
ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੱਟੀ ਬਾਣੀ ਉਹਨਾਂ ਦੀ ਪੱਟੀ ਬਾਣੀ ਹੈ ਗੁਰੂ ਅਮਰਦਾਸ ਜੀ ਦੀ ਵੀ ਪੱਟੀ ਬਾਣੀ ਦੋ ਬਾਣੀਆਂ ਅਸੀਂ ਅੰਮ੍ਰਿਤ ਬਾਣੀ 'ਚੋਂ ਪੜ੍ਹਦੇ ਹਾਂ ਜਿਹੜੇ ਸ਼ਬਦ ਗੁਰੂ ਸਾਹਿਬ ਨੇ ਉਸ ਬਾਣੀ 'ਚ ਵਰਤੇ ਨੇ ਅੱਖਰ ਮਤਲਬ ਉਹਨਾਂ ਅੱਖਰਾਂ ਦੇ ਮੁਤਾਬਕ ਹੀ ਉਸੇ ਗੁਰਮੁਖੀ ਲਿਪੀ ਦੇ ਵਿੱਚ ਇਹ ਸਾਰੀ ਬੀੜ ਜਿਹੜੀ ਹੈ ਸਾਰੀ ਬਾਣੀ ਲਿਖੀ ਜਾਣੀ ਹੈ
35 ਅੱਖਰ ਕਰੇ ਸੁਹਾਏ
ਉਹ ਜਿਹੜੇ 35 ਅੱਖਰ ਸ਼ੋਭਨੀਕ ਬਣਾਏ ਨੇ ਉਹਨਾਂ ਦੇ ਮੁਤਾਬਕ ਮੈਂ ਹੁਣੇ ਅਰਜ ਕੀਤੀ ਹੈ ਵੀ ਵੱਖਰੇ ਵੱਖਰੇ ਭਗਤ ਸਨ ਵੱਖਰੇ ਵੱਖਰੇ ਇਲਾਕਿਆਂ ਦੇ ਉਹਨਾਂ ਦੀ ਵੱਖਰੀ ਵੱਖਰੀ ਬੋਲੀ ਵੱਖਰੀ ਵੱਖਰੀ ਭਾਸ਼ਾ ਸੀਗੀ ਔਰ ਕੋਈ ਕਿਸੇ ਦਿਸ਼ਾ ਦਾ ਕੋਈ ਕਿਸੇ ਦਿਸ਼ਾ ਦਾ ਕੈਸੇ ਕੈਸੇ ਉਹਨਾਂ ਨੇ ਸ਼ਬਦ ਵਰਤੇ ਸਨ ਹੁਣ ਉਹ ਅਰਬੀ ਫਾਰਸੀ ਤੇ ਆਦਿਕ ਹੋਰ ਕਿੰਨਾ ਕੁਝ ਸੀ ਤੇ ਉਹ ਸਾਰੀ ਨੂੰ ਲਿਪੀ ਜਿਹੜੀ ਹੈ ਲਿਪੀ ਗੁਰਮੁਖੀ ਵਰਤੀ ਜਾਣੀ ਹੈ ਤੇ ਇਸ ਕਰਕੇ ਜਿਹੜਾ ਸੀ ਗੁਰੂ ਸਾਹਿਬ ਨੇ ਆਖਿਆ ਵੀ ਅੱਖਰ ਉਹ ਲਿਪੀ ਉਹ ਬਾਣੀ ਕਿਸੇ ਵੀ ਭਗਤ ਦੀ ਹੈ ਔਰ ਸਾਰੀ ਬਾਣੀ ਨੂੰ ਇਸੇ ਲਿਪੀ ਦੇ ਮੁਤਾਬਕ ਜਿਹੜਾ ਲਿਖਿਆ ਜਾਣਾ ਹੈ ਭਾਈ ਗੁਰਦਾਸ ਜੀ ਨੂੰ ਕੁਝ ਕੁ ਹਦਾਇਤਾਂ ਕਰ ਰਹੇ ਨੇ ਦੱਸ ਰਹੇ ਨੇ ਸ਼ੁਰੂਆਤ ਕਰਨੀ ਉਸ ਮਹਾਨ ਕਾਰਜ ਦੀ ਪ੍ਰਣਬਤਾ ਕਰਨੀ ਉਸ ਮਹਾਨ ਪਵਿੱਤਰ ਗ੍ਰੰਥ ਦੀ ਸੰਪਾਦਨਾ ਦੀ ਤੇ ਸਤਿਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਹਿਆ ਦੱਸਿਆ ਵੀ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਜੀ
ਤਿੰਨ ਮਹਿ ਲਿਖੋ ਸਰਬ ਗੁਣ ਬਾਣੀ
ਸਾਰੀ ਜਿਹੜੀ ਬਾਣੀ ਹੈ ਸਾਰੀ ਗੁਰਬਾਣੀ ਜਿਹੜੀ ਹੈ ਇਹਨਾਂ ਅੱਖਰਾਂ ਵਿੱਚ ਹੀ ਲਿਖੀ ਜਾਣੀ ਹੈ ਸਾਰੀ ਬਾਣੀ 35 ਅੱਖਰਾਂ 'ਚ ਹੀ ਹੈ ਸ਼ਬਦ ਬਹੁਤ ਸਾਰੀਆਂ ਪੈਸਾਵਾਂ ਦੇ ਨੇ ਅਰਬੀ ਫਾਰਸੀ ਇਤਿਆਦਿਕ ਤੇ ਇੱਥੇ ਲਿਪੀ ਗੁਰਮੁਖੀ ਹੈ ਗੁਰੂ ਸਾਹਿਬ ਕਹਿੰਦੇ ਸਾਰੀ ਬਾਣੀ ਇਸੇ ਤਰ੍ਹਾਂ ਲਿਖੀ ਜਾਣੀ ਹੈ
ਪਟਬੇ ਬਿਖੇ ਸੁਖੈਨ ਮਹਾਨੀ
ਔਰ ਇਹ ਤਾਂ ਕਰਕੇ ਹੈ ਵੀ ਇਹਨਾਂ ਅੱਖਰਾਂ ਵਿੱਚ ਪੜ੍ਹਨਾ ਬਹੁਤ ਆਸਾਨ ਹੈ ਸੌਖਾ ਹੋਵੇਗਾ
ਜਿਨ ਕੀ ਬੁੱਧ ਮਹਿਦ ਅਧਕਾਈ
ਔਰ ਜਿਨ੍ਹਾਂ ਦੀ ਬੁੱਧੀ ਬਹੁਤ ਜਿਹੜੀ ਹੈ ਬ੍ਰਹਮ ਗਿਆਨ ਵਿੱਚ ਹੈ ਜਾਣੀ ਅਧਕਾਈ ਹੈ ਬਹੁਤ ਅਭਿਆਸ ਹੈ ਵਿਦਿਆ ਭਾਈ ਉਹਨਾਂ ਨੇ ਤੇ ਬਹੁਤ ਅਭਿਆਸ ਕਰਕੇ ਵਿਦਿਆ ਪ੍ਰਾਪਤ ਕੀਤੀ ਹੈ ਹਰ ਮਨੁੱਖ ਸੰਸਕ੍ਰਿਤ ਦਾ ਗਿਆਨ ਨਹੀਂ ਸੀ ਰੱਖਦਾ ਔਰ ਸੰਸਕ੍ਰਿਤ ਪੜ੍ਹਨ ਦਾ ਸਾਰਿਆਂ ਨੂੰ ਅਧਿਕਾਰ ਕੋਈ ਨਹੀਂ ਸੀਗਾ ਸ਼ੂਦਰ ਨੂੰ ਤੇ ਅਧਿਕਾਰ ਹੈ ਹੀ ਨਹੀਂ ਸੀ ਨਾ ਕੋਈ ਇਹਤੇ ਤਾਂ ਪੂਰੀਆਂ ਪਾਬੰਦੀਆਂ ਸੀ ਪੂਰਾ ਬੈਨ ਸੀਗਾ ਇਹਦੇ ਤੇ ਤਾਂ ਇਹ ਤਾਂ ਨਾ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਸਕਦਾ ਸੀ ਨਾ ਸੁਣ ਸਕਦਾ ਸੀ ਮਨੂ ਸਿਮਰਤੀ ਦੇ ਵਿੱਚ ਅੱਜ ਵੀ ਲਿਖਿਆ ਹੋਇਆ ਭਾਸ਼ਾ ਪੰਜਾਬ ਦੇ ਵੱਲੋਂ ਉਹ ਅੱਜ ਵੀ ਮਨੂ ਸਿਮਰਤੀ ਜਿਹੜੀ ਹੈ ਉਹ ਜਿਹੜੀ ਹੈ ਮਤਲਬ ਇਉਂ ਕਹਿ ਲਓ ਵਿਸ਼ ਪ੍ਰਕਾਸ਼ਿਤ ਹੁੰਦੀ ਹੈ ਹੁਣ ਵੀ ਉਹਦੀ ਛੁਪਾਈ ਹੁੰਦੀ ਹੈ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਵੀ ਸ਼ੂਦਰ ਜੇ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਕਰੇ ਮੰਤਰਾਂ ਦਾ ਉਚਾਰਨ ਕਰੇ ਤਾਂ ਇਹਦੀ ਜ਼ਬਾਨ ਕੱਟ ਦਿੱਤੀ ਜਾਏ 11 ਉਂਗਲਾਂ ਦਾ ਸਰੀਆ ਗਰਮ ਕਰਕੇ ਤੇ ਗਲੇ ਵਿੱਚ ਤੁੰਨ ਦਿੱਤਾ ਜਾਏ ਜੇ ਸੁਣੇ ਤੇ ਸਿੱਕਾ ਢਾਲ ਕੇ ਤੇ ਕੰਨਾਂ ਚ ਪਾ ਦਿੱਤਾ ਜਾਏ। ਇਤਿਹਾਦਕ ਉਹ ਬੜਾ ਧੱਕਾ ਸੀ, ਬੜੀ ਬੇਇਨਸਾਫੀ ਸੀ, ਔਰ ਉਹ ਸੰਸਕ੍ਰਿਤ ਨੂੰ ਪਵਿੱਤਰ ਭਾਸ਼ਾ ਮੰਨਦੇ ਸਨ। ਉਹਨਾਂ ਦੇ ਸਾਰੇ ਗ੍ਰੰਥ ਜਿਹੜਾ ਸੀ ਸੰਸਕ੍ਰਿਤ ਦੇ ਵੇ ਸਨ। ਬੁੱਧ ਧਰਮ ਨੇ, ਬੁੱਧ ਧਰਮ ਜਦੋਂ ਆਪਾਂ ਪੜ੍ਹਦੇ ਹਾਂ, ਔਰ ਮਹਾਤਮਾ ਬੁੱਧ ਜੀ ਨੇ ਵੀ ਇਹ ਆਵਾਜ਼ ਬੁਲੰਦ ਕੀਤੀ ਸੀ ਵੀ ਭਾਸ਼ਾ ਸੰਸਕ੍ਰਿਤ ਦੇ ਵਿੱਚ ਕੋਈ ਜ਼ਰੂਰੀ ਥੋੜ੍ਹਾ ਹੈ। ਉਹਨਾਂ ਨੇ ਆਪਣੀ ਪਾਲੀ ਭਾਸ਼ਾ 'ਚ ਉਹਨਾਂ ਦਾ ਗ੍ਰੰਥ ਹੈ ਇਤਿਹਾਦਕ, ਚਲੋ ਜਾਣੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੋਵੇਗਾ ਗੁਰਮੁਖੀ 'ਚ, ਅੱਖਰ ਹੋਰਾਂ ਭਾਸ਼ਾਵਾਂ ਦੇ ਵੀ ਹੋਣਗੇ, ਔਰ ਤਰੀਕਾ ਲਿਪੀ ਗੁਰਮੁਖੀ ਹੋਵੇਗੀ। ਤੇ ਇਸ ਕਰਕੇ ਜਿਹੜਾ ਹੈ ਜਿਨ੍ਹਾਂ ਦੀ ਬੁੱਧੀ ਬ੍ਰਹਮ ਗਿਆਨ ਵਿੱਚ ਵੱਡੀ ਹੈ, ਉਹ ਅਭਿਆਸ ਕਰਕੇ ਜਿਨ੍ਹਾਂ ਨੇ ਵਿਦਿਆ ਪਾਈ, ਉਹਨਾਂ ਤੋਂ ਕੋਈ ਔਖ ਨਹੀਂ ਹੈ। ਪਰ ਜਿਹੜੇ ਆਮ ਬੰਦੇ ਨੇ, ਆਮ ਜੀਵ ਨੇ, ਦੁਨਿਆਵੀ ਨੇ, ਪਰਿਵਾਰਕ ਨੇ, ਗ੍ਰਹਿਸਥੀ ਨੇ, ਉਹਨਾਂ ਲਈ ਬਹੁਤ ਕਠਿਨ ਹੈ ਸਾਰਾ ਕੁਝ ਪੜ੍ਹਨਾ ਪੜ੍ਹਾਉਣਾ। ਉਹਨਾਂ ਲਈ ਬਕਾਇਦਾ ਸਟੱਡੀ ਜਿਹੜਾ ਇੰਨਾ ਟਾਈਮ ਨਹੀਂ ਹੁੰਦਾ ਹਰ ਮਨੁੱਖ ਕੋਲ। ਚਲੋ ਇਸ਼ਾਰੇ ਮਾਤਰ ਸਮਝੋ, ਅੱਗੇ ਸਤਿਗੁਰੂ ਸਾਰੀ ਗੱਲ ਪੂਰੀ ਡਿਟੇਲ ਦੇ ਵਿੱਚ ਕਹਿ ਰਹੇ ਨੇ। ਭਾਈ ਗੁਰਦਾਸ ਸੁਣਦੇ ਨੇ, ਸਤਿਗੁਰੂ ਹਦਾਇਤਾਂ ਕਰ ਰਹੇ ਹਨ।
ਬਹੁਤ ਬਰਖ ਲੱਗ ਪੜ੍ਹੇ ਹੈ ਵਿਚਾਰ ਹੈ,
ਔਰ ਬਹੁਤ ਬਰਖ ਬਹੁਤ ਸਾਲਾਂ ਤੱਕ ਉਹ ਪੜ੍ਹਨਗੇ ਵਿਚਾਰਨਗੇ।
ਸੋ ਤਬ ਜਾਣ ਹੈ ਸਾਰ ਅਸਾਰ ਹੈ,
ਉਹ ਵਿਚਾਰੇ ਫਿਰ ਕਿਤੇ ਜਾਣਨਗੇ ਵੀ ਸਾਰ ਅਸਾਰ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਔਗਣ ਗੁਣ ਔਗਣ ਕੀ ਨੇ, ਕੀ ਗ੍ਰਹਿਣ ਕਰਨਾ, ਕੀ ਤਿਆਗਣਾ ਹੈ।
ਇਸ ਤਤ ਕੋ ਗੁਰਮੁਖੀ ਮਜਹਰੀ,
ਔਰ ਗੁਰੂ ਸਾਹਿਬ ਕਹਿੰਦੇ ਹੁਣ ਗੁਰਮੁਖੀ ਵਿੱਚ ਇਸ ਕਰਕੇ ਸਾਰਾ ਕੁਝ ਲਿਖਿਆ ਜਾਣਾ ਜੀ।
ਲਿਖੇ ਸੁਗਮ ਸ਼ਰਧਾ ਔਰ ਧਾਰੀ,
ਔਰ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਆਖੀ ਹੈ, ਕਹਿੰਦੇ ਸਾਰੀ ਬਾਣੀ ਸ਼ਰਧਾ ਨਾਲ ਲਿਖੀ ਜਾਏ, ਪ੍ਰੇਮ ਨਾਲ, ਪਿਆਰ ਨਾਲ, ਚਾਉ ਨਾਲ, ਲਗਨ ਦੇ ਨਾਲ। ਇਹ ਤੇ ਆਪਾਂ ਬਾਣੀ ਚੋਂ ਬਾਰ ਬਾਰ ਪੜ੍ਹਦੇ ਹਾਂ। ਗੁਰੂ ਸਾਹਿਬ ਨੇ ਵੈਸੇ ਇੱਕ ਨੁਕਤਾ ਦੱਸਿਆ ਵੀ ਜਿਸ ਕੰਮ ਦੇ ਵਿੱਚ ਤੁਸੀਂ ਆਨੰਦ ਪ੍ਰਾਪਤ ਕਰਨਾ ਜਾਂ ਸਫਲਤਾ ਹਾਸਲ ਕਰਨੀ ਹੈ, ਉਹਦਾ ਤਰੀਕਾ ਹੀ ਇਹ ਹੈ ਵੀ ਐਨ ਪੂਰੇ ਇੰਟਰਸਟ ਨਾਲ ਕੀਤਾ ਜਾਏ, ਲਗਨ ਦੇ ਨਾਲ, ਚਾਉ ਨਾਲ। ਕੋਈ ਕੰਮ ਤੁਸੀਂ ਇੰਟਰਸਟ ਨਹੀਂ ਹੈ ਤੁਹਾਡਾ, ਉਹਦੇ 'ਚ ਚਾਉ ਨਹੀਂ ਹੈ, ਲਗਨ ਨਹੀਂ ਹੈ, ਬੱਧਾ ਚੱਟੀ ਕਰਦੇ ਹੋ, ਨਾ ਤੁਹਾਨੂੰ ਉਹਦਾ ਆਪਣਾ ਆਨੰਦ ਆਉਣਾ ਨਾ ਦੂਸਰੇ ਨੂੰ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਪੂਰੇ ਲਗਨ ਦੇ ਨਾਲ। ਇੱਥੇ ਸਤਿਗੁਰਾਂ ਨੇ ਆਖਿਆ ਲਿਖਿਆ ਸੁਗਮ ਸ਼ਰਧਾ ਔਰ ਧਾਰੀ, ਸ਼ਰਧਾ ਦੇ ਨਾਲ ਇਹਨੂੰ ਲਿਖਿਆ ਜਾਵੇ ਜੀ।
ਸਹਿਸਕ੍ਰਿਤ ਔਰ ਤੁਰਕਾਂ ਭਾਸ਼ਾ,
ਜਿਹੜੀ ਸੰਸਕ੍ਰਿਤ ਹੈ ਔਰ ਤੁਰਕਾਂ ਦੀ ਭਾਸ਼ਾ ਜਿਹੜੀ ਹੈ, ਗੁਰੂ ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਜੀ ਨੂੰ ਉਹਨਾਂ ਵੱਖਰੀ ਵੱਖਰੀ ਭਾਸ਼ਾ ਸੀ, ਤੁਰਕ ਸੰਸਕ੍ਰਿਤ ਜਿਹੜਾ ਸੀ ਉਹ ਨਹੀਂ ਸੀ ਪੜ੍ਹਦੇ, ਤੇ ਜਿਹੜੇ ਇਹ ਆਪਣੇ ਸੀ ਹਿੰਦੂ ਭਰਾ ਇਹ ਸੰਸਕ੍ਰਿਤ ਨੂੰ ਬਹੁਤ ਪਵਿੱਤਰ ਦੇਵਤਿਆਂ ਦੀ ਭਾਸ਼ਾ ਮੰਨਦੇ ਸਨ, ਇਸ ਕਰਕੇ ਸਾਰੇ ਗ੍ਰੰਥ ਸੰਸਕ੍ਰਿਤ ਨੂੰ ਪਹਿਲ ਦਿੰਦੇ ਸਨ ਇਤਿਹਾਦਕ। ਚਲੋ ਗੁਰੂ ਸਾਹਿਬ ਕਹਿ ਰਹੇ ਜੀ,
ਇਸ ਮੈਂ ਲਿਖ ਲੈ ਹੈ ਬੁੱਧ ਰਸ,
ਔਰ ਬੁੱਧੀਮਾਨ ਜੋ ਲੋਕ ਨੇ, ਜਿਹੜੇ ਸਿਆਣੇ ਲੋਕ ਨੇ, ਅੱਗੇ ਜਾ ਕੇ ਬਾਅਦ ਵਿੱਚ ਉਹ ਇਸ ਮਹਾਨ ਗ੍ਰੰਥ ਨੂੰ ਹੋਰ ਭਾਸ਼ਾ 'ਚ ਵੀ ਲਿਖ ਲੈਣਗੇ, ਜਿਵੇਂ ਜਾਣੀ ਮਤਲਬ ਹੋਰ ਜਿਹੜੀਆਂ ਭਾਸ਼ਾਵਾਂ ਨੇ ਬਾਅਦ ਵਿੱਚ ਉਹਨਾਂ ਦਾ ਤਰਜਮਾ ਹੋ ਜਾਏਗਾ, ਟ੍ਰਾਂਸਲੇਸ਼ਨ ਹੋ ਜਾਏਗਾ, ਪਰ ਮੂਲ ਰੂਪ ਦੇ ਵਿੱਚ ਜਿਹੜੀ ਤੁਸਾਂ ਨੇ ਲਿਖਣੀ ਹੈ, ਜਿਹੜੀ ਅਸਾਂ ਨੇ ਲਿਖਾਉਣੀ ਹੈ, ਉਹ ਹੈ ਗੁਰਮੁਖੀ ਲਿਪੀ ਦੇ ਵਿੱਚ। ਹੁਣ ਤੁਸੀਂ ਵੇਖ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੂਲ ਰੂਪ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ ਨੇ, ਬਾਕੀ ਉਦੋਂ ਬਾਅਦ ਇੰਗਲਿਸ਼ ਦੇ ਵਿੱਚ ਵੀ ਹੈ, ਹਿੰਦੀ ਦੇ ਵਿੱਚ ਵੀ ਹੈ, ਉਰਦੂ ਦੇ ਵਿੱਚ ਵੀ ਹੈਗੀ ਹੈ ਬਾਣੀ, ਤੇ ਹੁਣ ਤੇ ਜਿਹੜੀ ਹੈ ਚੀਨੀ ਭਾਸ਼ਾ ਦੇ ਵਿੱਚ ਵੀ ਆ ਗਈ ਹੈ। ਇਸ ਤਰ੍ਹਾਂ ਕਿੰਨੀਆਂ ਹੀ ਭਾਸ਼ਾਵਾਂ ਦੇ ਵਿੱਚ ਜਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਪ੍ਰਾਪਤ ਹੋ ਜਾਂਦੇ ਨੇ, ਜਿੱਥੇ ਜਿੱਥੇ ਜਿਵੇਂ ਜਿਵੇਂ ਲੋੜ ਹੈ ਉਸ ਤਰ੍ਹਾਂ ਸਾਰਾ ਕੁਝ ਹੋ ਸਕਦਾ, ਪਰ ਮੂਲ ਰੂਪ ਦੇ ਵਿੱਚ ਗੁਰਮੁਖੀ ਦਾ ਜ਼ਿਕਰ ਹੋਇਆ ਜੀ।
ਸਭ ਉੱਪਰ ਪਸਰ ਹੈ ਧਾਈ,
ਇਹ ਜਿਹੜੀ ਬਾਣੀ ਹੈ ਸਾਰੇ ਪਾਸੇ ਇਹਦਾ ਬਹੁਤ ਵੱਡਾ ਪ੍ਰਸਾਰ ਹੋਣਾ ਹੈ।
ਜਿਮ ਜਲ ਪਰਸੋ ਚਿਕੰਤਾ ਪਾਈ,
ਹੁਣ ਗੁਰੂ ਸਾਹਿਬ ਨੇ ਇੱਕ ਉਦਾਹਰਣ ਦਿੱਤੀ ਹੈ, ਕਹਿਣ ਲੱਗੇ ਜਿਵੇਂ ਪਾਣੀ ਦੇ ਉੱਪਰ ਥਿੰਧਾਈ ਪਾਈ ਜਾਏ, ਪਾਣੀ ਦੇ ਉੱਪਰ ਥੋੜੀ ਜਿਹੀ ਥਿੰਦੀ ਚੀਜ਼ ਉਹ ਸਾਰੇ ਪਾਸੇ ਖਿਲਰ ਜਾਂਦੀ ਹੈ, ਫੈਲ ਜਾਂਦੀ ਹੈ।
ਕਿਰਤ ਕਰਤ ਗ੍ਰਸਤੀ ਮਤ ਥੋਰੀ,
ਜਿਹੜੇ ਕਿਰਤ ਕਰਨ ਵਾਲੇ ਕਿਰਤੀ ਨੇ, ਪਰਿਵਾਰਕ ਨੇ, ਗ੍ਰਸਤੀ ਨੇ, ਆਮ ਲੋਕ ਜਿਨ੍ਹਾਂ ਨੂੰ ਕਹਿ ਦਿੰਦੇ ਕਿਰਤ ਕਰਨ ਵਾਲੇ ਕਿਰਤੀ, ਉਹਨਾਂ ਕੋਲ ਇਤਨਾ ਟਾਈਮ ਨਹੀਂ ਹੁੰਦਾ, ਇਤਨਾ ਵਕਤ ਨਹੀਂ ਹੁੰਦਾ, ਉਹਨਾਂ ਨੇ ਹੋਰ ਜ਼ਿੰਮੇਵਾਰੀਆਂ ਬਹੁਤ ਨੇ। ਕਿਰਤ ਕਰਦੇ ਕਿਰਤੀਆਂ ਦੀ ਜਿਹੜੀ ਹੈ ਭਾਵ, ਜਦੋਂ ਉਹਨਾਂ ਨੇ ਗ੍ਰੰਥ ਘੱਟ ਪੜ੍ਹਨੇ ਨੇ, ਸਟੱਡੀ ਘੱਟ ਹੈ, ਵਿੱਦਿਆ ਘੱਟ ਹੈ, ਅਤੇ ਇੱਥੇ ਸੁਭਾਵਕ ਹੈ ਵੀ ਉਹਨਾਂ ਨੂੰ ਫਿਰ ਗਿਆਨ ਵੀ ਘੱਟ ਹੋਣਾ, ਬੁੱਧੀ ਥੋੜ੍ਹੀ ਹੁੰਦੀ ਹੈ।
ਸੁਗਮ ਪਠ ਹੈ ਵਿੱਦਿਆ ਜਿਨ ਲੋਰੀ,
ਔਰ ਜਿਨ੍ਹਾਂ ਨੂੰ ਵਿੱਦਿਆ ਦੀ ਲੋੜ ਹੁੰਦੀ ਜੀ,
ਪ੍ਰਗਟੇ ਗਾਡੀ ਰਹੋ ਵਿਸਲ,
ਉਹ ਵੀ ਜਿਹੜਾ ਸੀ ਇਹਨੂੰ ਪੜ੍ਹ ਲੈਣਗੇ, ਮਤਲਬ ਸੌਖੇ ਢੰਗ ਨਾਲ ਇਹ ਲਿਖਣਾ ਗ੍ਰੰਥ, ਇਹ ਬਾਣੀ ਗੁਰਮੁਖੀ ਲਿਪੀ ਚ ਲਿਖਣੀ ਹੈ। ਔਰ ਉਹ 35 ਅੱਖਰਾਂ ਚ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ ਤੇ ਕਹਿਣ ਲੱਗੇ ਉਹਦੇ ਵਿੱਚ ਲਿਖਣਾ ਹੈ ਇਹਨੂੰ ਆਮ ਬੰਦੇ ਜਿਹੜੇ ਨੇ ਆਮ ਪਰਿਵਾਰਕ ਗ੍ਰਹਿਸਥੀ ਆਮ ਲੋਕ ਸੌਖਿਆ ਪੜ ਲੈਣਗੇ ਪੜ੍ਹ ਕੇ ਜਿਹੜਾ ਸੀ ਫਿਰ ਉਸ ਰਸਤੇ ਤੇ ਚੱਲ ਸਕਣਗੇ ਜਿਹੜਾ ਵੀ ਫਿਰ ਇਹਨੂੰ ਪੜ੍ਹ ਕੇ ਇਸ ਰਸਤੇ ਤੇ ਚੱਲੇਗਾ ਉਹ ਕਦੇ ਭੁੱਲੇਗਾ ਨੀ ਕੋਈ ਗਲਤੀ ਨਹੀਂ ਕਰੇਗਾ ਰਸਤੇ ਤੋਂ ਭਟਕੇਗਾ ਨੀ ਬਾਣੀ ਉਹਨਾਂ ਦਾ ਰਸਤਾ ਜਿਹੜਾ ਸੀ ਰੁਸਨਾਏਗੀ ਬਾਣੀ ਉਹਨਾਂ ਦੇ ਮਤਲਬ ਉਹਨਾਂ ਨੂੰ ਚਾਨਣਾ ਦੇਵੇਗੀ ਜਿਹੜੇ ਬਾਣੀ ਦੀ ਰੋਸ਼ਨੀ ਦੇ ਵਿੱਚ ਚੱਲਣਗੇ ਗੁਰਬਾਣੀ ਬਹੁਤ ਵੱਡਾ ਚਾਨਣ ਹੈ ਜਿਵੇਂ ਆਪਾਂ ਬਚਨ ਪੜ੍ਹਦੇ ਗੁਰਬਾਣੀ ਇਸ ਜੱਗ ਮੈਂ ਚਾਨਣ ਭਾਵੇਂ ਸੱਚਮੁੱਚ ਐਸਾ ਹੈ ਇਹ ਤੇ ਕੋ ਦੀਵਾ ਜਿੱਥੇ ਬਲਦਾ ਤੇ ਉੱਥੋਂ ਹਨੇਰਾ ਗਿਆਨਤਾ ਦਾ ਕਰਮ ਕਾਂਡਾਂ ਦਾ ਪਖੰਡਾਂ ਦਾ ਸਾਰਾ ਦੂਰ ਨੱਸ ਜਾਂਦਾ ਗੁਰੂ ਸਾਹਿਬ ਉਸ ਬਾਣੀ ਦੀ ਮਹਾਨਤਾ ਬਾਰੇ ਕਹਿ ਰਹੇ ਹਨ
ਦੇਖੋ ਗੁਰਮੁਖੀ ਅੱਖਰ ਜਾਣਤੇ
ਭਾਈ ਗੁਰਦਾਸ ਜੀ ਨੂੰ ਆਖਿਆ ਵੀ ਇਸ ਕਰਕੇ ਗੁਰਮੁਖੀ ਅੱਖਰਾਂ ਵਿੱਚ ਸਾਰੀ ਬਾਣੀ ਲਿਖੀ ਜਾਣੀ ਹੈ ਮੈਂ ਫਿਰ ਬੇਨਤੀ ਕਰਾਂ ਵੀ ਜਿਹੜੀ ਭਗਤਾਂ ਦੀ ਬਾਣੀ ਸੀ ਉਹ ਗੁਰਮੁਖੀ ਅੱਖਰਾਂ ਚ ਨਹੀਂ ਸੀ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਲਿਖਾਣੀ ਹੈ ਤੁਸੀਂ ਹੁਣ ਵੀ ਜਾ ਕੇ ਦੇਖ ਲਓ ਉਹ ਤੁਸੀਂ ਮਹਾਰਾਸ਼ਟਰ ਆਪਣਾ ਮਹਾਰਾਸ਼ਟਰ ਜਾ ਕੇ ਦੇਖੋ ਭਗਤ ਨਾਮਦੇਵ ਜੀ ਦੀ ਜਿਹੜੀਆਂ ਉੱਥੇ ਕਿਤਾਬਾਂ ਬੁੱਕਸ ਮਿਲਦੀਆਂ ਨੇ ਔਰ ਉਹ ਪੜ੍ਹੇ ਨਹੀਂ ਜਾਂਦਾ ਲਿਪੀ ਦੇ ਨਹੀਂ ਪਤਾ ਲੱਗਦਾ ਤੇ ਫਿਰ ਤੁਸੀਂ ਉਹ ਦੂਜੇ ਪਾਸੇ ਚਲੇ ਜਾਓ ਗੁਰੂ ਨਾਨਕ ਸਾਹਿਬ ਮਹਾਰਾਨਕ ਝੀਰੇ ਉਹਨਾਂ ਤੋਂ ਉਹ ਜਿਹੜੀਆਂ ਬੁੱਕਸ ਉੱਥੇ ਕਿਤਾਬਾਂ ਜਿਹੜੀ ਉੱਥੇ ਭਾਸ਼ਾ ਹੈਗੀ ਉਹਦਾ ਜਮੇ ਨਹੀਂ ਪਤਾ ਲੱਗਦਾ ਇਸ ਕਰਕੇ ਜਿਹੜਾ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਵੱਖਰੇ ਵੱਖਰੇ ਭਗਤਾਂ ਦੀ ਜਿਹੜੀ ਬਾਣੀ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਹੈ ਪਰ ਉਹ ਲਿਖੀ ਸਾਰੀ ਗੁਰਮੁਖੀ ਲਿਪੀ ਦੇ ਵਿੱਚ ਹੀ ਜਾਣੀ ਹੈ ਭਾਈ ਗੁਰਦਾਸ ਜੀ ਨੂੰ ਪੂਰਾ ਗੁਰੂ ਸਾਹਿਬ ਸਮਝਾ ਰਹੇ ਨੇ ਕਿਉਂਕਿ ਹਾਲੇ ਉਹ ਮਹਾਨ ਕਾਰਜ ਦੀ ਪ੍ਰਾਰੰਭਤਾ ਹੋਣੀ ਹੈ ਉਦੋਂ ਪਹਿਲਾਂ ਜਿਹੜੇ ਜਿਹੜੇ ਕੁਝ ਖਾਸ ਨੁਕਤੇ ਔਰ ਗੁਰੂ ਸਾਹਿਬ ਜੀ ਨੇ ਦੱਸੇ ਨੇ ਉਹਨਾਂ ਦਾ ਜ਼ਿਕਰ ਹੋਇਆ ਹੈ
ਸਗਲ ਜਗਤ ਮੈਂ ਹੋਏ ਬਖਿਆ
ਤੇ ਇਹ ਸਾਰੇ ਜਗਤ ਵਿੱਚ ਪ੍ਰਗਟ ਹੋਵੇਗੀ ਸਾਰੇ ਪਾਸੇ ਦਾ ਪ੍ਰਚਾਰ ਹੋਣਾ ਹੈ
ਸ਼ਰਧਾਵੰਤੇ ਪਠੇ ਸੁਖੈਨ
ਸ਼ਰਧਾਵਾਨ ਪ੍ਰੇਮੀ ਸਿੱਖ ਨੂੰ ਚਾਉ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਪੜ੍ਹ ਲੈਣਗੇ ਇਸ ਕਰਕੇ ਅਸੀਂ ਸੌਖੇ ਢੰਗ ਨਾਲ ਲਿਖਾਉਣੀ ਹੈ
ਜਾਣ ਹੈ ਹਰ ਸਿਮਰਨ ਗਤ ਦੈਨ
ਉਹ ਜਾਣ ਲੈਣਗੇ ਵੀ ਹਰੀ ਦਾ ਸਿਮਰਨ ਕਰਨ ਨਾਲ ਹੀ ਮੁਕਤੀ ਮਿਲਣੀ ਹੈ ਦੇਖੋ ਕੁਝ ਐਸੇ ਸ਼ਬਦ ਨੇ ਜਿਹੜੇ ਪਾਠੀ ਰੂਟੀਨ ਦੇ ਵਿੱਚ ਜਿਨ੍ਹਾਂ ਦਾ ਇਹ ਇਉਂ ਕਹਿ ਲਓ ਬਈ ਜਿਹਨਾਂ ਦਾ ਕੰਮ ਹੀ ਹੋ ਗਿਆ ਹੈ ਜਿਨ੍ਹਾਂ ਦਾ ਪਰਿਵਾਰ ਜਿਹੜੇ ਇਸ ਢੰਗ ਨਾਲ ਪਾਲਦੇ ਨੇ ਜਿਹੜੇ ਪਸਕਲ ਲਈ ਪਾਠ ਕਰਨ ਤੇ ਨੇ ਗ੍ਰੰਥੀ ਸਾਹਿਬਾਨ ਪਾਠੀ ਉਸ ਲਾਈਨ ਦੇ ਵਿੱਚ ਜਿਨ੍ਹਾਂ ਨੂੰ ਕਿੰਨੇ ਕਿੰਨੇ ਸਾਲ ਲੰਘ ਜਾਂਦੇ ਨੇ ਕੁਝ ਸ਼ਬਦ ਐਸੇ ਨੇ ਸਹੀ ਉਚਾਰਨ ਉਹਨਾਂ ਦਾ ਵੀ ਉਹਨਾਂ ਤੋਂ ਵੀ ਨਹੀਂ ਹੁੰਦਾ ਜਕ ਉਰਜ ਗੁਪਤਮ ਪੇਸ ਤੋਂ ਦਰਗੋਸ ਗੁਣ ਕਰਤਾਰ ਹੱਕਾ ਕਬੀਰ ਕਰੀਮ ਤੂੰ ਬਿਆਏ ਪਰਬਤਗਾਰ ਕਿੰਨੇ ਔਖੇ ਸ਼ਬਦ ਨੇ ਇਹ ਜਿਹੜੇ ਸੀ ਇਹ ਜੇ ਗੁਰਮੁਖੀ ਲਿਪੀ ਚ ਨਾ ਹੋਣ ਤੇ ਬਹੁਤ ਔਖਾ ਪੜ੍ਹਨਾ ਸੰਸਕ੍ਰਿਤੀ ਦੇ ਜਿਹੜਾ ਸੰਸਕ੍ਰਿਤੀ ਦੇ ਸਲੋਕ ਨੇ ਉਹ ਹਰ ਬੰਦਾ ਥੋੜੋ ਪੜ੍ਹ ਸਕਦਾ ਉਹ ਤੁਸੀਂ ਦੇਖੀਏ ਵੀ ਜੇ ਖੰਡ ਪਾਠ ਜਦੋਂ ਚੱਲਦਾ ਹੁੰਦਾ ਨਾ ਉੱਥੇ ਕਿਸੇ ਸਿਆਣੇ ਬੰਦੇ ਨੂੰ ਐਨ ਜਿਹੜਾ ਚੰਗਾ ਪਾਠੀ ਹੈ ਮਾਸਟਰ ਹੈ ਜਿਹੜਾ ਉਹਨੂੰ ਇਹ ਲਾਇਆ ਜਾਂਦਾ ਹੈ ਪੜ੍ਹਨ ਨੂੰ ਟਾਈਮ ਪਾਸ ਤਾਂ ਚਲੋ ਸਾਰੇ ਕਰੀ ਕਰਾਈ ਜਾਂਦੇ ਨੇ ਜੇ ਕਿਸੇ ਨੂੰ ਆਖੋ ਵੀ ਸਪੀਕਰ ਚ ਨਹੀਂ ਮੈਂ ਲਾਉਣੀ ਜਦੋਂ ਬਾਣੀ ਉਹ ਹੈ ਤੁਸੀਂ ਪੜ੍ਹਨੀ ਹੈ ਸਪੀਕਰ ਦਾ ਕੀ ਮਤਲਬ ਹੈ ਉਹਦਾ ਮਤਲਬ ਹੈ ਵੀ ਫਿਰ ਮੇਰਾ ਪਤਾ ਲੱਗੇਗਾ ਵੀ ਮੈਨੂੰ ਉਸ ਤਰ੍ਹਾਂ ਮੇਰੇ ਤੋਂ ਸ਼ੁੱਧ ਉਚਾਰਨ ਨਹੀਂ ਹੈ ਪੜ੍ਹਨ ਨੂੰ ਤੇ ਸਾਰੇ ਪੜ੍ਹੀ ਜਾਂਦੇ ਨੇ ਚੁੱਪ ਕਰਕੇ ਤੇ ਸਾਰਾ ਕੁਝ ਹੋ ਹੀ ਜਾਂਦਾ ਪਰ ਕਿਤੇ ਸੰਗਤ ਦੇ ਵਿੱਚ ਕਿਸੇ ਨੂੰ ਕਹਿ ਦੋ ਸ਼ੁੱਧ ਪਾਠ ਜਪਜੀ ਸਾਹਿਬ ਤਾਂ ਨਹੀਂ ਕਿਸੇ ਤੋਂ ਹੁੰਦਾ ਰਹਿਰਾਜ ਸਾਹਿਬ ਦਾ ਪਾਠ ਨਹੀਂ ਸ਼ੁੱਧ ਹੁੰਦਾ ਸੁਖਮਨੀ ਸਾਹਿਬ ਦੇ ਵਿੱਚ ਉਚਾਰਨ ਦੇ ਵਿੱਚ ਕਿੰਨੀਆਂ ਗਲਤੀਆਂ ਹੋ ਜਾਂਦੀਆਂ ਨੇ ਸੰਸਕ੍ਰਿਤੀ ਦੇ ਸਲੋਕ ਭੱਟਾਂ ਦੇ ਸਵਈਏ ਕਿਤੇ ਹਰ ਬੰਦਾ ਪੜ੍ਹ ਲੈਂਦਾ ਭੱਟਾਂ ਦੇ ਸਵਈਆਂ ਦਾ ਉਚਾਰਨ ਹਰ ਆਦਮੀ ਤੋਂ ਨਹੀਂ ਹੁੰਦਾ ਇਹਦੇ ਲਈ ਬਕਾਇਦਾ ਕਿੰਨੇ ਕਿੰਨੇ ਸਾਲ ਸੰਥਿਆ ਲੈਣੀ ਪੈਂਦੀ ਹੈ ਕਿੰਨੇ ਕਿੰਨੇ ਸਾਲ ਉਸਤਾਦਾਂ ਦੇ ਕੋਲ ਬੈਠਣਾ ਪੈਂਦਾ ਸਿੱਖਣਾ ਪੈਂਦਾ ਇਸ ਕਰਕੇ ਜਿਹੜਾ ਹੈ ਗੁਰੂ ਸਾਹਿਬ ਕਹਿੰਦੇ ਨੇ ਵੀ ਅਸੀਂ ਇਸ ਢੰਗ ਦੇ ਨਾਲ ਦੇਖੋ ਉਹਨਾਂ ਨੇ ਸੌਖਿਆਂ ਕਰਕੇ ਲਿਖਾਈ ਸਾਨੂੰ ਹਾਲੇ ਵੀ ਪੜ੍ਹਨੀ ਔਖੀ ਲੱਗਦੀ ਹੈ ਅਭਿਆਸ ਨਹੀਂ ਅਸੀਂ ਕਰਦੇ ਪ੍ਰੈਕਟਿਸ ਨਹੀਂ ਹੈ ਸੰਥਿਆ ਵਾਲੇ ਪਾਸੇ ਸਾਹਿਤ ਧਿਆਨ ਨਹੀਂ ਦਿੰਦੇ ਅਸੀਂ ਇਹਨੂੰ ਆਮ ਪੰਜਾਬੀ ਸਮਝ ਕੇ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਫਿਰ ਇਹ ਲਗਾ ਮਾਤਰਾ ਨੇ ਉਹਨਾਂ ਦਾ ਅਸੀਂ ਧਿਆਨ ਨਹੀਂ ਰੱਖਦੇ ਜਿਵੇਂ ਪਹਿਲਾਂ ਬੇਨਤੀ ਕਈ ਵਾਰ ਕੀਤੀ ਹੈ ਵੀ ਜਿਵੇਂ ਦੂਰ ਨਾ ਜਾਓ ਮੂਲ ਮੰਤਰ ਲੈ ਲਓ ਇੱਕ ਉਹ ਅੰਕਾਰ ਤੋਂ ਬਾਅਦ ਸਤਨਾਮ ਆਉਂਦਾ ਸਤਨਾਮ ਦੇ ਮੰਮੇ ਨੂੰ ਔਂਕੜ ਲੱਗਿਆ ਹੋਇਆ ਹੁਣ ਬਹੁਤੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਇਹ ਮੰਮੇ ਨੂੰ ਔਂਕੜ ਕਈ ਕਹਿੰਦੇ ਵਾਧੂ ਲੱਗਿਆ ਬਸ ਐਵੇਂ ਦਾ ਕੋਈ ਫਾਇਦਾ ਹੀ ਨਹੀਂ ਹੈ ਕਰਤਾ ਪੁਰਖ ਪੁਰਖ ਦੇ ਖੱਖੇ ਨੂੰ ਔਂਕੜ ਲੱਗਿਆ ਨਿਰਭਉ ਤੇ ਚਲੋ ਲੱਗਣਾ ਨਿਰਵੈਰ ਦੇ ਰਾਰੇ ਨੂੰ ਔਂਕੜ ਲੱਗਿਆ ਅਕਾਲ ਦੇ ਲੱਲੇ ਨੂੰ ਸਿਹਾਰੀ ਲੱਗੀ ਹੈ ਮੂਰ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਸਾਹਿਬ ਭੰਗ ਦੇ ਭੱਬੇ ਨੂੰ ਜਿਹੜਾ ਲੱਗਿਆ ਗੁਰਪ੍ਰਸਾਦ ਦੇ ਦੱਦੇ ਨੂੰ ਸਿਆਰੀ ਹੈ, ਫਿਰ ਆਦਿ ਸੱਚ ਦੱਦੇ ਨੂੰ ਸਿਆਰੀ ਹੈ, ਸੱਚ ਦੇ ਚੱਚੇ ਨੂੰ ਔਂਕੜ ਹੈ, ਮਤਲਬ ਅੱਗੇ ਗੱਲ ਚੱਲਦੀ ਹੈ। ਹੁਣ ਆਮ ਬੰਦਾ ਕਹਿੰਦਾ ਪਤਾ ਨਹੀਂ ਇਹਨਾਂ ਦਾ ਕੋਈ ਅਰਥ ਹੀ ਨਹੀਂ ਬਣਦਾ, ਇਹਨਾਂ ਦਾ ਕੋਈ ਨਹੀਂ ਹੈ ਵੀ ਇਹਨੂੰ ਆਈ ਪੜੋ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਕਈ ਸਾਲਾਂ ਦੀ ਗੱਲ ਹੈ, ਉਹਨਾਂ ਨੇ ਨਾ, ਉਹ ਇੱਕ ਵਿਦਵਾਨ ਸੀਗਾ, ਉਹ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚੋਂ ਰਿਟਾਇਰਡ ਹੋਇਆ, ਉਹਨੇ ਕਿਤੇ ਕਹਿਤਾ ਬਈ ਮੈਂ ਨਾ ਸੇਵਾਵਾਂ ਦੇਣੀਆਂ ਨੇ ਤੁਹਾਨੂੰ ਕਮੇਟੀ ਨੂੰ, ਵੀ ਮੈਂ ਹੁਣ ਰਿਟਾਇਰਡ ਹੋ ਗਿਆ, ਮੈਂ ਚਾਹੁੰਦਾ ਵੀ ਮੈਂ ਕੁਝ ਤੁਹਾਡੀ ਸੇਵਾ ਨਿਸ਼ਕਾਮ ਕਰ ਸਕਾਂ। ਤੇ ਉਹਨਾਂ ਨੇ ਆਖਿਆ ਵੀ ਚਲੋ ਨਿਸ਼ਕਾਮ ਹੈ, ਖਿਮਾ ਕਰਨਾ, ਨਿਸ਼ਕਾਮ ਦੇ ਵਿੱਚ ਸਾਡੀ ਮੈਂਟੈਲਿਟੀ ਇਸ ਤਰ੍ਹਾਂ ਦੀ ਬਣ ਗਈ, ਫ੍ਰੀ ਸਾਨੂੰ ਕੋਈ ਜ਼ਹਿਰ ਵੀ ਦੇ, ਅਸੀਂ ਕਿਤੇ ਨਾ ਕਿਤੇ ਉਹ ਵੀ ਲੈਣ ਲਈ ਕਾਲੇ ਪੈ ਜਾਂਦੇ ਹਾਂ, ਜਿੱਥੇ ਕੁਝ ਪੈਸਾ ਲਾਉਣਾ ਹੋਵੇ ਉੱਥੇ ਇਹ ਸਾਡਾ ਸੁਭਾਅ ਜਿਹਾ ਬਣ ਗਿਆ ਮਨੁੱਖ ਦਾ। ਉਹਨਾਂ ਆਖਿਆ ਚਲੋ, ਉਹਨਾਂ ਨੇ ਉਹ ਕਹਿਣ ਲੱਗਿਆ ਵੀ ਮੈਂ ਇੱਦਾਂ ਕਰਾਂਗਾ, ਉਹਨੇ ਭਾਸ਼ਾ ਦੇ ਨਾਲ ਸੰਬੰਧਿਤ ਸੀ ਵੈਸੇ, ਉਹ ਸੰਖੇਪ 'ਚ ਅੱਜ ਕਰਾਂ, ਉਹਨੇ ਨਾ ਉਹਨੂੰ ਕਹਿਣ ਲੱਗਿਆ ਮੈਂ ਬਾਣੀ ਨੂੰ ਸੌਖਿਆਂ ਕਰਕੇ ਪੜ੍ਹਨਾ ਕਿਵੇਂ ਹੈ, ਹਰ ਬੰਦਾ ਪੜ੍ਹ ਸਕੇ, ਹਰ ਬੰਦਾ ਇਹਦਾ ਪਾਠ ਕਰ ਸਕੇ, ਸੰਥਿਆ ਲੈਣ ਦੀ ਲੋੜ ਇਹ ਨਾ ਪਵੇ। ਕਹਿੰਦਾ ਮੈਂ ਇਸ ਤਰ੍ਹਾਂ ਦਾ ਕਰਾਂਗਾ। ਉਹਨੇ ਕੀ ਕਰਿਆ, ਉਹਨੂੰ ਕੰਮ ਦਿੱਤਾ, ਉਹਨੇ ਕਈ ਮਹੀਨਿਆਂ ਬਾਅਦ ਜਦੋਂ ਲਿਆਂਦਾ ਥੋੜ੍ਹਾ ਜਿਹਾ ਉਹਨੇ ਬਈ ਕੰਮ ਕਰਕੇ ਦਿਖਾਇਆ, ਜਪਜੀ ਸਾਹਿਬ ਦੀ ਮੈਂ ਚਲੋ ਬੇਨਤੀ ਕਰਾਂ, ਉਹਨੇ ਇੱਕ ਪੇਜ 'ਤੇ ਮੂਲ ਪਾਠ ਜਿਹੜਾ ਜਿਵੇਂ ਤੁਰਕੀ ਬਾਣੀ ਦਾ ਪਾਠ ਹੈ ਗੁਰੂ ਸਾਹਿਬ ਨੇ ਉਚਾਰਨ ਕੀਤਾ ਜਿਵੇਂ ਆਪਾਂ ਪੜ੍ਹਦੇ ਹਾਂ ਉੱਦਾਂ, ਅਤੇ ਇੱਧਰ ਕਹਿੰਦੇ ਜਿਵੇਂ ਉਹ ਕਹਿੰਦਾ ਵੀ ਇੱਦਾਂ ਉਹਨੇ ਆਪਣੇ ਢੰਗ ਨਾਲ ਜਿਹੜਾ ਸੀ ਲਿਖਤਾ ਲਿਖਵਾਤਾ ਵੀ ਇਹਦਾ ਉਚਾਰਨ ਇੱਦਾਂ ਵੀ ਸੌਖਾ। ਉਹਨੇ ਕੀ ਕਰਿਆ ਇੱਧਰ, ਅਤੇ ਸਤਨਾਮ ਦਾ ਮੰਮੇ ਦਾ ਔਂਕੜ ਚੱਕਤਾ, ਪੁਰਖ ਦਾ ਖੱਖੇ ਦਾ ਔਂਕੜ ਚੱਕਤਾ, ਔਰ ਨਿਰਵੈਰ ਦੇ ਰਾਰੇ ਦਾ ਔਂਕੜ ਡਿਲੀਟ ਕਰਤਾ। ਉਹ ਜਿਵੇਂ ਸੀਗੇ ਆਦਿ ਦੇ ਤਿਆਰੀ ਸਕਤੀ, ਕਹਿੰਦਾ ਇਹਦਾ ਕਿਹੜਾ ਕੋਈ ਉਹ ਵਾ, ਮਤਲਬ ਇਹ ਉਚਾਰਨ ਤਾਂ ਹੁੰਦੇ ਹੀ ਨਹੀਂ, ਇਹ ਕਿਹੜਾ ਉਚਾਰੇ ਜਾਂਦੇ ਨੇ। ਅਤੇ ਜਦੋਂ ਸਾਰਾ ਕੁਝ ਹੋਇਆ ਉਹਨੇ ਤਾਂ ਆਖਿਆ ਸ਼ਾਬਾਸ਼ ਮਿਲੇਗੀ। ਅਤੇ ਪੰਥ ਦੇ ਵਿੱਚ ਜਿਹੜੇ ਅਭਿਆਸਿਕ ਸੀਗੇ, ਸੁਚੇਤ ਸੰਗਤ ਜਿਹੜੀ, ਸਾਵਧਾਨ ਜਿਹੜੇ ਨੇ, ਜਿਹੜੇ ਮਤਲਬ ਮੌਕਾ ਸਾਂਭ ਲੈਂਦੇ ਨੇ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ, ਉਹਨਾਂ ਨੇ ਜਿਹੜਾ ਸੀਗਾ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲਿਆ ਵੀ ਇਹ ਤੇ ਬਾਣੀ ਨਾਲ ਵੱਡੀ ਛੇੜਛਾੜ ਹੈ, ਇਹ ਤੇ ਬਾਣੀ ਦੇ ਨਾਲ ਨਿਰੋਲ ਜਿਹੜਾ ਸੀ ਤੁਸੀਂ ਬਾਣੀ ਦੀ ਬੇਅਦਬੀ ਹੈ। ਉਹਨਾਂ ਨੇ ਆਖਿਆ ਕਦੇ ਬਾਬੇ ਰਾਮ ਰਾਏ ਨੇ ਇੱਕ ਸ਼ਬਦ ਬਦਲਿਆ ਸੀ, ਤੁਸੀਂ ਤੇ ਸਾਰਾ ਧੱਕਾ ਕਰ ਰਹੇ ਹੋ, ਇਹਦੇ ਨਾਲ ਤਾਂ ਬਹੁਤ ਵੱਡਾ ਜਾਣੀ ਕਿ ਬਹੁਤ ਰੌਲਾ ਪਿਆ। ਫਿਰ ਉਹਨਾਂ ਨੂੰ ਉਹ ਵਾਪਸ ਲੈਣਾ ਪਿਆ ਸਾਰਾ ਕੁਝ, ਮਾਫ਼ੀ ਮੰਗਣੀ ਪਈ, ਉਹਨੂੰ ਘਰੇ ਭੇਜਣਾ ਪਿਆ। ਮੈਂ ਤਾਂ ਬੇਨਤੀ ਕਰ ਰਿਹਾ ਵੀ ਇਹ ਨਾ ਗੁਰਬਾਣੀ ਦੀਆਂ ਲਗਾ ਮਾਤਰਾ ਦੇ ਗੁੱਝੇ ਭੇਦ ਵਿਦਵਾਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਕਾਫ਼ੀ ਸਾਰੀਆਂ, ਪ੍ਰੋਫੈਸਰ ਜੋਗਿੰਦਰ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜੇ ਦਾ ਅਸੀਂ ਪੜ੍ਹਦੇ ਹਾਂ, ਪ੍ਰੋਫੈਸਰ ਸਾਹਿਬ ਸਿੰਘ ਦੀ ਵਿਆਕਰਨ ਹੈ, ਮਾਸਟਰ ਤੇਜਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਦੀਆਂ ਨੇ ਬਹੁਤ ਸਾਰੀਆਂ ਬੁੱਕਸ ਐਸੀਆਂ ਹੈਗੀਆਂ ਨੇ, ਟਕਸਾਲ ਦਾ ਆਪਣਾ ਵਿਆਕਰਨ ਹੈਗਾ। ਇਸ ਕਰਕੇ ਜਿਹੜਾ ਹੈ ਪਾਠ ਬੋਧ ਪੁਸਤਕਾਂ ਹੈਗੀਆਂ ਨੇ ਗੁਰਬਾਣੀ ਦੀਆਂ ਲਗਾਂ ਮਾਤਰਾ ਦੇ ਆਪਣੇ ਅਰਥ ਨੇ। ਹੁਣ ਨਾਨਕ ਸ਼ਬਦ ਕਿਤੇ ਨਾਨਕ ਕੱਕੇ ਨੂੰ ਸਿਹਾਰੀ ਲੱਗੀ ਹੁੰਦੀ ਹੈ, ਕਿਤੇ ਨਾਨਕ ਦੇ ਕੱਕੇ ਨੂੰ ਔਂਕੜ ਲੱਗਿਆ ਹੁੰਦਾ, ਕਿਤੇ ਨਾਨਕ ਦਾ ਕੱਕਾ ਮੁਕਤਾ ਹੁੰਦਾ, ਉਹਦੇ ਅਰਥ ਵੱਖਰੇ ਵੱਖਰੇ ਬਣਦੇ ਨੇ। ਇਸ ਕਰਕੇ ਬਹੁਤਾ ਵਿਸਥਾਰ 'ਚ ਨਾ ਜਾਵਾਂ, ਇੱਥੇ ਗੁਰੂ ਸਾਹਿਬ ਜੀ ਨੇ ਇਸ ਕਰਕੇ ਆਖਿਆ ਵੀ ਇਹ ਲਿਖਾਉਣੀ ਤੇ ਉਦਾਂ ਹੀ ਹੈ, ਪਰ ਲਿਖਾਈ ਗੁਰਮੁਖੀ ਲਿਪੀ ਜਾਣੀ ਆ, ਔਰ ਗੁਰਬਾਣੀ ਦੀਆਂ ਲਗਾਂ ਮਾਤਰਾ ਦੇ ਜਿਹੜੇ ਗੁੱਝੇ ਭੇਦ ਨੇ ਨਾ, ਔਰ ਉਹ ਸੱਚਮੁੱਚ ਆਮ ਪੰਜਾਬੀ ਜਦੋਂ ਆਪਾਂ ਪੜ੍ਹਦੇ ਹਾਂ ਉੱਥੇ ਨਹੀਂ ਇਹ ਚੀਜ਼ਾਂ ਦਾ ਧਿਆਨ, ਪਰ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਉਹ ਦੇਖਦੇ ਹਾਂ ਉਹਨਾਂ ਦੇ ਇੱਕੋ ਹੀ ਚੀਜ਼ ਅੱਖ ਔਂਕੜ ਦੇ ਨਾਲ, ਦਲੈਂਕੜ ਦੇ ਨਾਲ, ਬਿੰਦੀ ਨਾਲ, ਟਿੱਪੀ ਨਾਲ, ਸਿਹਾਰੀ ਨਾਲ ਸਾਰੇ ਅਰਥ ਬਦਲ ਜਾਂਦੇ ਨੇ। ਜਿਵੇਂ ਦੋ ਪੰਕਤੀਆਂ ਨੇ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ ਜਾਂ ਗੁੱਧਰ ਹੈ, ਬਿਰਲਾ ਬੁੱਝੈ ਕੋ। ਇਹਦੇ 'ਚ ਆਹਰ ਤਿੰਨ ਵਾਰ ਸ਼ਬਦ ਆਇਆ, ਔਰ ਤੁਸੀਂ ਹੈਰਾਨ ਹੋਵੋ ਕਿਤੇ ਔਂਕੜ ਨਾਲ ਆਇਆ, ਕਿਤੇ ਸਿਹਾਰੀ ਨਾਲ ਆਇਆ, ਕਿਤੇ ਮੁਕਤੇ ਨਾਲ ਆਇਆ, ਅਤੇ ਤਿੰਨਾਂ ਦੇ ਹੀ ਅਰਥ ਵੱਖਰੇ ਵੱਖਰੇ ਨੇ। ਇਸ ਕਰਕੇ ਜਿਹੜਾ ਹੈ ਬਾਰੀਕੀ ਦਾ ਨੁਕਤਾ ਇਹ, ਜਿਵੇਂ ਆਪਾਂ ਲਗਾਂ ਮਾਤਰਾ ਨੂੰ ਧਿਆਨ ਵਿੱਚ ਰੱਖ ਕੇ ਪੜ੍ਹਾਂਗੇ ਸ਼ੁੱਧ ਉਚਾਰਨ ਹੋਏਗਾ, ਬਾਣੀ ਦਾ ਸ਼ੁੱਧ ਉਚਾਰਨ ਹੋ ਗਿਆ ਅਤੇ ਅਰਥ ਕਲੀਅਰ ਹੋ ਜਾਣਗੇ। ਜੇ ਉਚਾਰਨ ਹੀ ਸ਼ੁੱਧ ਨਾ ਹੋਇਆ, ਜ਼ੋਰ ਮਾਰ ਲਿਓ ਅਤੇ ਬਾਣੀ ਦੇ ਅਰਥ ਕਲੀਅਰ ਨਹੀਂ ਹੋਣਗੇ। ਇਸ ਕਰਕੇ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਾਲੇ ਉਹ ਮਹਾਨ ਕਾਰਜ ਪ੍ਰਾਰੰਭ ਕਰਨਾ, ਉਸ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਦੱਸ ਰਹੇ ਹਨ
ਇਨਕੀ ਮਹਿਮਾ ਮਹਾਬਿਰਾਮ,
ਔਰ ਇਹ ਜਿਹੜਾ ਸਾਰਾ ਕੁਝ ਤਿਆਰ ਕੀਤਾ ਜਾਣਾ ਇਹਦੀ ਮਹਿਮਾ ਬਹੁਤ ਵੱਡੀ ਹੋਣੀ ਹੈ। ਇਹ ਗ੍ਰੰਥ ਪਹਿਲੇ ਗ੍ਰੰਥਾਂ ਵਰਗਾ ਨਹੀਂ ਹੋਣਾ, ਅਸੀਂ ਸਾਰੇ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ, ਸਾਰੇ ਧਰਮਾਂ ਦੇ ਸਾਰੇ ਗ੍ਰੰਥ ਚਲੋ ਆਪਣੀ ਆਪਣੀ ਜਗ੍ਹਾ ਨੇ, ਸਤਿਕਾਰ ਹੈ, ਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਨਾਲੋਂ ਵਖਰੇਵਾਂ ਹੈ, ਉਹਨਾਂ ਗ੍ਰੰਥਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਲਾ ਜਿਹੜੀ ਹੈ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਔਰ ਇੱਕ ਬੀਬੀ ਜੀ ਹੋਏ ਨੇ, ਉਹਨਾਂ ਨੇ ਪੂਰੀ ਕਿਤਾਬ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕਲਾ ਤੇ। ਇਸ ਕਰਕੇ ਜਿਹੜਾ ਹੈ ਵੀ ਇਹ ਸਾਰੇ ਗ੍ਰੰਥਾਂ ਨਾਲੋਂ ਅਲੈਦਾ, ਇਹਦੀ ਸੰਪਾਦਨਾ ਕਲਾ ਦਾ ਜਿਹੜੇ ਢੰਗ ਤਰੀਕੇ ਨੇ, ਨੁਕਤੇ ਨੇ, ਵਿਧੀਆਂ ਨੇ, ਉਹ ਆਪਾਂ ਕੋਸ਼ਿਸ਼ ਕਰਾਂਗੇ ਚਲੋ ਅਗਲੇ ਦਿਨਾਂ 'ਚ ਜਿੰਨਾ ਗੁਰੂ ਸਾਹਿਬ ਕਿਰਪਾ ਕਰਨਗੇ ਸਾਂਝਾ ਵੀ ਕਰਾਂਗੇ। ਇੱਥੇ ਗੁਰੂ ਸਾਹਿਬ ਦੱਸ ਰਹੇ ਨੇ ਵੀ ਇਹ ਲਿਪੀ ਗੁਰਮੁਖੀ ਸ਼ਬਦ ਜਿਹੜੇ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਹੋਣਗੇ, ਇੱਥੇ ਜਿਹੜਾ ਅੱਖਰ ਵੀ ਸ਼ਬਦ ਜਿਹੜੇ ਉਹ ਵਰਤੇ ਜਾਣਗੇ ਗੁਰਮੁਖੀ ਦੇ, ਅਤੇ ਬਾਕੀ ਜਿਹੜੀ ਜਿਹੜੇ ਭਗਤਾਂ ਦੀ ਜਿੱਦਾਂ ਜਿੱਦਾਂ ਬਾਣੀ ਸੀ ਉਹਨਾਂ ਨੂੰ ਪੂਰੀ ਤਰਤੀਬ ਦੇ ਅਨੁਸਾਰ ਰਾਗਾਂ ਦਾ ਧਿਆਨ ਰੱਖਿਆ ਜਾਣਾ ਇਤਿਆਦਕ। ਚਲੋ ਉਹ ਸਾਰਾ ਕੁਝ ਹਾਲੇ ਕਹਿਆ ਜਾ ਰਿਹਾ, ਸਮਝਾਇਆ ਜਾ ਰਿਹਾ ਹੈ।
ਵਿਦਤ ਹੈ ਜਗ ਗੁਰਮੁਖੀ ਸੋ ਨਾਮ,
ਇਸ ਕਰਕੇ ਜਗ ਵਿੱਚ ਗੁਰਮੁਖੀ ਦਾ ਨਾਮ ਪ੍ਰਗਟ ਹੋਵੇਗਾ।
ਦੇਖੇ ਪਠੇ ਲਿਖੇ ਸਨਮਾਨ ਹੈ,
ਔਰ ਜਿਹੜੇ ਇਸ ਨੂੰ ਜਿਹੜਾ ਅਸੀਂ ਲਿਖਣਗੇ ਪੜ੍ਹਨਗੇ ਉਹ ਸਨਮਾਨ ਪ੍ਰਾਪਤ ਕਰਨਗੇ, ਸਨਮਾਨ ਹਾਸਲ ਕਰਨਗੇ ਜੀ।
ਨਿਜ ਪਾਤਕ ਘਾਤਕ ਹਿਤ ਠਾਨ ਹੈ,
ਨਾਲੇ ਉਹ ਆਪਣੇ ਜਿਹੜਾ ਸੀ ਪਾਪ ਨਾਸ਼ ਕਰ ਲੈਣਗੇ, ਉਹਨਾਂ ਦੇ ਅੰਦਰ ਪ੍ਰੇਮ ਜਾਗੇਗਾ। ਮੈਂ ਸਮਾਪਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਹੈ, ਪਰ ਜੋ ਆਨੰਦ ਗੁਰਮੁਖੀ ਪੜ੍ਹਨ ਦੇ ਵਿੱਚ ਆਉਂਦਾ, ਇੰਗਲਿਸ਼ ਟੀਕਾ ਪੜ੍ਹ ਲਿਓ ਤੁਸੀਂ, ਇੰਗਲਿਸ਼ ਦੇ ਵਿੱਚ ਬਾਣੀ ਪੜ੍ਹ ਲਿਓ, ਹਿੰਦੀ 'ਚ ਪੜ੍ਹ ਲਿਓ, ਉਰਦੂ 'ਚ ਪੜ੍ਹ ਲਿਓ, ਅਤੇ ਉਹ ਆਨੰਦ ਨਹੀਂ ਆਉਂਦਾ ਜਿਹੜਾ ਗੁਰਮੁਖੀ ਦੇ ਵਿੱਚ ਆਨੰਦ ਆਉਂਦਾ। ਔਰ ਇਹ ਵੀ ਹੈ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕੀਤਾ ਜਾਣਾ ਉਹ ਗੁਰਮੁਖੀ ਲਿਪੀ ਦੇ ਵਿੱਚ ਹੀ ਕੀਤਾ ਜਾਏ, ਫਾਰ ਨੌਲੇਜ ਤੁਸੀਂ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਦਾ ਮਹਾਨ ਕਾਰਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਵਾਉਣ ਜਾ ਰਹੇ ਨੇ। ਕਿੰਨਾ ਟਾਈਮ ਲੱਗਣਾ ਇਹਨੂੰ, ਕਿੰਨਾ ਵਕਤ ਲੱਗਣਾ, ਕੋਈ ਇੱਕ ਦੋ ਮਹੀਨਿਆਂ ਦੀ ਗੱਲ ਨਹੀਂ, ਪੰਜ ਸੱਤ ਮਹੀਨਿਆਂ ਦੀ ਗੱਲ ਨਹੀਂ, ਇੱਕ ਦੋ ਸਾਲ ਦੀ ਗੱਲ ਨਹੀਂ, ਇੱਥੇ ਕਿੰਨੇ ਸਾਲ ਲੱਗਣੇ ਨੇ, ਔਰ ਕਿੰਨਾ ਜਿਹੜਾ ਟਾਈਮ ਅਤੇ ਕਿੰਨੀ ਇਕਾਗਰਤਾ ਨਾਲ ਕਿੰਨੇ ਕਿੰਨੇ ਸਮੇਂ ਕਾਰਜ ਹੋਣਾ, ਅਤੇ ਕਿੰਨੀ ਬਾਰੀਕੀ ਦੇ ਵਿੱਚ ਰਾਗਾਂ ਦਾ ਧਿਆਨ ਰੱਖਿਆ ਜਾਣਾ, ਔਰ ਤਰਤੀਬ ਦੇ ਮੁਤਾਬਕ ਸਾਰੀ ਨੰਬਰਿੰਗ ਹੋਣੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਦੀ ਨੰਬਰਿੰਗ ਹੈ, ਇੱਕ ਵੀ ਸ਼ਬਦ ਇਹ 'ਚ ਵਧਾਇਆ ਘਟਾਇਆ ਨਹੀਂ ਜਾ ਸਕਦਾ, ਟੋਟਲ ਹੈ। ਪਹਿਲਾਂ ਸ਼ਬਦ ਜੋੜਾ, ਫਿਰ ਉਹਦਾ ਅਖੀਰ ਟੋਟਲ ਵੀ ਕੀਤਾ ਗਿਆ ਇਤਿਆਦਕ। ਚਲੋ ਆਪਾਂ ਸਾਰਾ ਕੁਝ ਨਾਲੋਂ ਨਾਲ ਸਾਂਝਾ ਕਰਾਂਗੇ ਅੱਜ, ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪਾਦਨਾ ਦਾ ਜਿਹੜਾ ਕਾਰਜ ਹੈ ਉਹਦੇ ਸੰਬੰਧ ਵਿੱਚ ਬਹੁਤ ਕੁਝ ਸਾਡੇ ਲਈ ਜਾਣਨਾ ਜ਼ਰੂਰੀ ਹੈ, ਅਸੀਂ ਧਿਆਨ ਨਾਲ ਸੁਣੀਏ, ਆਪਣੇ ਬੱਚਿਆਂ ਨੂੰ ਦੱਸ ਸਕੀਏ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨਵਾਦ ਸਾਰੀ ਸੰਗਤ ਦਾ, ਭੁੱਲ ਚੁੱਕ ਦੀ ਖੀਮਾ, ਆਓ ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ, ਉਪਰੰਤ ਗੁਰੂ ਕੇ ਸਨਮਾਨਯੋਗ ਢਾਡੀ ਜਥੇ ਨੇ ਆਪ ਜੀ ਨੂੰ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕਰਨਾ, ਸਾਰੀ ਸੰਗਤ ਨੇ ਸੁਝੇ ਰਹਿਣਾ, ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਦੇਖ ਹੈ ਪਠ ਹੈ ਲਿਖੇ ਹੈ ਸਨਮਾਨ ਹੈ, ਨਿਜ ਪਾਤਕ ਘਾਤਕ ਹਿਤ ਠਾਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।